ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਧਰ ਗੁਰੂ ਸਰ ਮਹਿਰਾਜ ਇਹ ਜੰਗ ਫਤਿਹ ਕੀਤਾ। ਉਪਰੰਤ ਜਿਹੜੇ ਜੰਗ ਦੇ ਵਿੱਚ ਮਰ ਖੱਪ ਗਏ ਤੁਰਕੜੇ ਸਨ, ਹੋਰ ਗੁਰੂ ਕੇ ਮਾਈ ਭਾਈ ਸਿੱਖ ਸਨ, ਸਭਨਾਂ ਦਾ ਯੋਗ ਵਿਧੀ ਦੇ ਅਨੁਸਾਰ ਅੰਤਿਮ ਕਿਰਿਆ ਨਿਭਾਈ ਗਈ। ਉਸ ਕਿਰਿਆ ਨਿਭਾਉਣ ਤੋਂ ਬਾਅਦ ਅਗਲੇ ਦਿਨ ਦੇ ਦੀਵਾਨ ਸਜੇ, ਸਤਿਗੁਰੂ ਜੀ ਦੀਵਾਨਾਂ ਦੇ ਵਿੱਚ ਹਾਜ਼ਰ ਹੋਏ। ਦੀਵਾਨ ਦੇ ਵਿੱਚ ਜਿਹੜਾ ਲਲਾ ਬੇਗ ਪਠਾਨ ਦਾ ਸੂਈਆ ਸੀ, ਉਹ ਸਤਿਗੁਰਾਂ ਦੇ ਕੋਲ ਆਇਆ ਅਤੇ ਸਤਿਗੁਰਾਂ ਨੇ ਉਸ ਸੂਈਏ ਦੇ ਪ੍ਰਥਾਏ ਬਚਨ ਕੀਤਾ ਕਿ ਜਾਓ ਭਾਈ, ਹੁਣ ਜਿਹੜੀ ਲਲਾ ਬੇਗ ਪਠਾਨ ਦੀ ਜਿਹੜੀ ਬਚਦੀ ਫੌਜ ਹੈ, ਇਸ ਫੌਜ ਨੂੰ ਲੈ ਕਰਕੇ ਜਾਓ ਅਤੇ ਉਸ ਬਾਦਸ਼ਾਹ ਦੇ ਕੋਲੋਂ ਕਾਬੁਲ ਦਾ ਰਾਜ ਭਾਗ ਹਾਸਲ ਕਰੋ। ਸਤਿਗੁਰਾਂ ਤੋਂ ਵਿਦਾਇਗੀ ਲੈ ਕਰਕੇ ਇਹ ਖਾਨ ਜਾ ਕਰਕੇ ਬਾਦਸ਼ਾਹ ਦੇ ਕੋਲ ਲਾਹੌਰ ਵਿਖੇ ਪੇਸ਼ ਹੋਇਆ। ਬਾਦਸ਼ਾਹ ਉਸ ਵੇਲੇ ਮਨ ਦੇ ਵਿੱਚ ਸੋਚੀ ਪਿਆ ਹੋਇਆ ਸੀ ਵੀ ਜਿਹੜੇ ਕਾਬਲ ਤੋਂ ਲੱਲਾ ਬੇਗ ਪਠਾਨ ਭੇਜਿਆ ਸੀ ਜੰਗ ਕਰਨ ਵਾਸਤੇ, ਪਹੁੰਚ ਕੇ ਇੱਕ ਵਾਰੀ ਉਹਦੀ ਚਿੱਠੀ ਆਈ ਹੈ, ਇੱਕ ਵਾਰੀ ਖਬਰ ਆਈ ਹੈ, ਮੁੜ ਕੇ ਖਬਰ ਨਹੀਂ ਆਈ ਜੰਗ ਹੋਇਆ ਵੀ ਹੈ ਜਾਂ ਗੁਰੂ ਨੇ ਬਿਨਾਂ ਲੜਿਆਂ ਤੋਂ ਹੀ ਘੋੜੇ ਵਾਪਸ ਕਰ ਦਿੱਤੇ, ਜਾਂ ਜੰਗ ਦੇ ਵਿੱਚ ਕੀ ਬਣਿਆ, ਗੁਰੂ ਨੂੰ ਮਾਰਿਆ, ਕੌਣ ਸ਼ਹੀਦ ਹੋਇਆ, ਕੋਈ ਖਬਰ ਨਹੀਂ। ਪਰ ਇਹਦੇ ਮਨ ਦੇ ਵਿੱਚ ਤੇ ਇਹੀ ਹੈ ਵੀ ਲੱਲਾ ਬੇਗ ਪਠਾਨ ਦੇ ਕੋਲ ਬਹੁਤੀ ਫੌਜ ਹੈ, ਇਹ ਗੁਰੂ ਸਾਹਿਬ ਨੂੰ ਹਰਾ ਕਰਕੇ ਜਾਂ ਸ਼ਹੀਦ ਕਰਕੇ ਜਾਂ ਨਾਲ ਲੈ ਕਰਕੇ ਜਾਂ ਕਿਤੋਂ ਉਹਨਾਂ ਨੂੰ ਈਨ ਮਨਵਾ ਕੇ ਹੀ ਆਵੇਗਾ, ਇਤਨਾ ਇਸ ਨੂੰ ਭਰੋਸਾ ਸੀ। ਤੇ ਜਦੋਂ ਇਹ ਬੈਠਾ ਸੋਚ ਹੀ ਰਿਹਾ ਸੀ, ਇਹਦੀ ਸਭਾ ਦੇ ਵਿੱਚ ਬੈਠਾ ਇਹਦਾ ਵਜ਼ੀਰ ਉਸ ਵੇਲੇ ਬੋਲ ਪਿਆ ਕਿ ਐ ਬਾਦਸ਼ਾਹ, ਤੁਸੀਂ ਉਸ ਲੱਲਾ ਬੇਗ ਦੀ ਪਠਾਨ ਦੀ ਖਬਰ ਬਾਰੇ ਪੁੱਛਦੇ ਹੋ, ਜਦੋਂ ਮੈਂ ਤੁਹਾਡੇ ਕੋਲ ਆ ਰਿਹਾ ਸੀ ਤੇ ਰਾਹ ਦੇ ਵਿੱਚ ਮੈਨੂੰ ਲੱਲਾ ਬੇਗ ਪਠਾਨ ਦਾ ਜਿਹੜਾ ਸਿਪਾਹੀ ਸੀ ਉਹ ਮਿਲਿਆ ਸੀ, ਉਹਨੇ ਦੱਸਿਆ ਸੀ ਵੀ ਮੈਂ ਉੱਥੇ ਆਇਆ, ਉਹਦੇ ਕੋਲੋਂ ਆਇਆ, ਬਾਕੀ ਖਬਰ ਤੇ ਮੈਂ ਪੁੱਛੀ ਨੀ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਰੀ ਖਬਰ ਤੇ ਉਹਨੂੰ ਬੁਲਾ ਲਓ, ਉਹ ਸਾਰੀ ਖਬਰ ਤੁਹਾਨੂੰ ਦੱਸ ਦੇਗਾ। ਇਸ ਬਾਦਸ਼ਾਹ ਨੇ ਉਹਨੂੰ ਆਪਣੀ ਕਚਹਿਰੀ ਚ ਬੁਲਾਇਆ ਤੇ ਉਸਨੇ ਆ ਕਰਕੇ ਸਾਰੀ ਦੀ ਸਾਰੀ ਜਿਹੜੀ ਖਬਰ ਹੈ ਸੁਣਾ ਦਿੱਤੀ ਵੀ ਇਹ ਬਾਦਸ਼ਾਹ ਜਿਹੜਾ ਤੇਰਾ ਸੂਬੇਦਾਰ ਤੂੰ ਭੇਜਿਆ ਸੀ ਲੱਲਾ ਬੇਗ ਪਠਾਨ, ਇਹ ਅੱਤ ਦਾ ਮਹਾ ਮੂਰਖ ਸਿਪਾਹੀ ਨੇ, ਇਹਨਾਂ ਨੂੰ ਲੜਨ ਵਾਸਤੇ ਸਰੀਰ ਦੇ ਵਿੱਚ ਬਲ ਚਾਹੀਦਾ, ਸਰੀਰ ਥਕਾਨ ਤੋਂ ਰਹਿਤ ਹੋਵੇ, ਨੀਂਦਰਾ ਨਾ ਹੋਵੇ ਤਾਂ ਸਰੀਰ ਦੇ ਵਿੱਚ ਬਲ ਦੇ ਸਹਿਤ ਲੜ ਸਕਦਾ, ਪਰ ਤੁਹਾਡੇ ਹੀ ਹੁਕਮ ਦੇ ਕਰਕੇ ਇਹ ਲੱਲਾ ਬੇਗ ਪਠਾਨ ਦਿਨ ਰਾਤ ਚੱਲਦਾ ਰਿਹਾ, ਕੋਈ ਆਰਾਮ ਨਹੀਂ, ਕੋਈ ਖਾਣ ਨੂੰ ਅੰਨ ਨਹੀਂ, ਬਸ ਇੱਕ ਵਾਰ ਹਰੀ ਕੇ ਪੱਤਣ ਆ ਕੇ ਥੋੜਾ ਜਾ ਕੁਛ ਛਕਿਆ ਹੈ, ਥੋੜਾ ਆਰਾਮ ਕੀਤਾ ਤੇ ਉੱਥੇ ਆ ਕਰਕੇ ਵੀ ਇਹਨੇ ਰਾਤੋ ਰਾਤ ਚੜਾਈ ਕਰ ਦਿੱਤੀ। ਇਹ ਨਹੀਂ ਦੇਖਿਆ ਵੀ ਸਿਪਾਹੀ ਅਜੇ ਥੱਕੇ ਨੇ, ਟੁੱਟੇ ਨੇ, ਖਾਧਾ ਨਹੀਂ ਹੈ, ਸਾਰੇ ਰਾਹ ਦੇ ਪੈਂਡੇ ਦੀ ਥਕਾਨ ਕਰਕੇ ਸਰੀਰ ਨਿਰਬਲ ਹੋ ਗਿਆ ਸੀ। ਤੇ ਉਧਰ ਗੁਰੂ ਕੇ ਸੂਰਮੇ ਜਿਨ੍ਹਾਂ ਨੇ ਅੱਗਾਂ ਸੇਕੀਆਂ ਨੇ, ਸਤਿਗੁਰਾਂ ਦੀ ਕਿਰਪਾ ਪ੍ਰਾਪਤ ਕੀਤੀ ਹੈ, ਰੱਜੇ ਪੂਜੇ ਨੇ, ਥਕਾਨ ਨਹੀਂ ਹੈ ਜਿਨ੍ਹਾਂ ਨੂੰ, ਇਹਨਾਂ ਦਾ ਸਤਿਗੁਰਾਂ ਦਾ ਇੱਕ ਇੱਕ ਸੂਰਮਾ ਤੇਰੇ ਸੌ ਸੌ ਨੂੰ ਲੈ ਕੇ ਜੰਗ ਲੜਿਆ। ਤੇ ਉਹਨਾਂ ਨੇ ਇਸ ਲੱਲਾ ਬੇਗ ਨੇ ਜਦੋਂ ਸਿਪਾਹੀਆਂ ਨੂੰ ਕਹਿਵਾ ਕੇ ਅੱਧੀ ਰਾਤ ਨੂੰ ਹੀ ਹਮਲਾ ਕਰਵਾ ਦਿੱਤਾ, ਤੇ ਅੱਧੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਗੁਰੂ ਕੇ ਸਿੰਘ ਸੂਰਮੇ ਇਤਨੇ ਬਹਾਦਰੀ ਦੇ ਨਾਲ ਲੜੇ, ਨੀਤੀ ਦੇ ਨਾਲ, ਜੁਗਤੀ ਦੇ ਨਾਲ, ਜਿਹਦੇ ਕਰਕੇ ਤਿਹਾਈ ਹਿੱਸਾ ਫੌਜ ਦਾ, ਇੱਕ ਤਿਹਾਈ ਹਿੱਸਾ ਜਿਹੜਾ ਘੱਟ ਤੋਂ ਘੱਟ 25,000 ਦੀ ਫੌਜ ਰਾਤ ਦੇ ਵੇਲੇ ਨਾਸ਼ ਕਰਤੀ ਸੀ ਉਹਨਾਂ ਨੇ, ਬਾਕੀ ਇਹ ਠੰਡ ਕਰਕੇ ਆਪਸ ਦੇ ਵਿੱਚ ਹੀ ਲੜ ਮਰ ਗਏ। ਜਦੋਂ ਦਿਨ ਚੜ੍ਹੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਦੇ ਉੱਤੇ ਤਿਆਰ ਬਰ ਤਿਆਰ ਸੁਚੇਤ ਹੋਏ, ਹੋਰ ਵੀ ਸੂਰਮੇ ਨਾਲ ਸਤਿਗੁਰਾਂ ਦੇ ਚੜ੍ਹੇ ਤੇ ਉਹਨਾਂ ਨੇ ਵੇਖੀ ਰਹਿੰਦੀ ਫੌਜ, ਉੱਥੇ ਤੇਰਾ 35,000 ਦਾ 35,000 ਸਫਾਇਆ ਕਰ ਦਿੱਤਾ। ਜਿਹੜੇ ਕੋਈ ਮਾੜੇ ਮੋਟੇ ਬਚੇ ਉਹਨਾਂ ਦੀ ਵੀ ਹਾਲਤ ਬੁਰੀ ਹੈ, ਘੋੜੇ ਥੱਕੇ ਨੇ, ਟੁੱਟੇ ਨੇ, ਵਰਦੀ ਜਿਨ੍ਹਾਂ ਦੇ ਵਸਤਰ ਪਾਟੇ ਨੇ, ਸਰੀਰਾਂ ਦੇ ਉੱਤੇ ਜ਼ਖਮ ਲੱਗੇ ਨੇ, ਉਹ 100 ਕੁ ਸੂਰਮਿਆਂ ਨੂੰ ਲੈ ਕੇ ਵਾਪਸ ਤੇਰੇ ਕੋਲ ਸੁੱਧ ਦੇਣ ਵਾਸਤੇ ਆਇਆ। ਤੇ ਕੋਲੇ ਹੀ ਵਜ਼ੀਰ ਖਾਂ ਬੈਠਾ ਸੀ, ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਸ਼ਰਧਾਲੂ ਸੀ, ਉਹਨੇ ਇਹ ਜਾਣਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਵਡਿਆਈ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਵਡਿਆਈ ਕਰਦਾ ਹੋਇਆ ਬੋਲ ਪਿਆ, ਐ ਸ਼ਹਿਨਸ਼ਾਹ, ਤੇਰੇ ਘਰ ਨੂੰ ਰਾਜ ਭਾਗ ਦੇਣ ਵਾਲਾ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਹੈ। ਤੇਰੇ ਘਰ ਦੇ ਅੰਦਰ ਜੇਕਰ ਰਾਜ ਭਾਗ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਹੈ। ਦੇਖ, ਬਾਬਰ ਨੇ ਰਾਜ ਮੰਗਿਆ, ਗੁਰੂ ਨਾਨਕ ਦੇਵ ਮਹਾਰਾਜ ਤੋਂ ਉਹਨਾਂ ਰਾਜ ਦਵਾਇਆ, ਉਸ ਤੋਂ ਬਾਅਦ ਹਿਮਾਯੂ, ਉਸ ਤੋਂ ਬਾਅਦ ਅਕਬਰ, ਐਵੇਂ ਰਾਜ ਕਰਦੇ ਰਹੇ। ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਵੇਲੇ ਵਚਨ ਕੀਤਾ ਸੀ ਬਾਬਰ ਨੂੰ, ਜੇ ਤੇਰੇ ਰਾਜ ਦੇ ਅੰਦਰ ਸਤ ਰੱਖੇ ਰਿਹਾ, ਤੇਰੇ ਰਾਜ ਦੇ ਅੰਦਰ ਕੋਈ ਜ਼ੁਲਮ ਨਾ ਹੋਇਆ, ਗੁਰੂ ਘਰ ਦੇ ਨਾਲ ਜੇ ਮੱਥਾ ਨਾ ਲਾਇਆ, ਉਨਾ ਚਿਰ ਤੇਰਾ ਰਾਜ ਭਾਗ ਰਹੇਗਾ। ਜੇ ਤੂੰ ਇਸ ਗੁਰੂ ਘਰ ਨਾਲ ਵੈਰ ਰੱਖੇਗਾ, ਧਰੋਹ ਕਮਾਏਗਾ, ਤੇ ਤੇਰਾ ਰਾਜ ਭਾਗ ਅਸੀਂ ਸਿਰ ਦੇ ਕੇ ਖੋਲਵਾਂਗੇ। ਇਸ ਕਰਕੇ ਸਾਰਾ ਰਾਜ ਭਾਗ ਦਿੱਤਾ, ਉਸ ਘਰ ਤੋਂ ਹੀ ਮਿਲਿਆ, ਤੇ ਤੂੰ ਜਿੱਥੋਂ ਮਿਲਿਆ ਦਾਤਾਂ ਦੇ ਉੱਥੇ ਜਾ ਕੇ ਚੜਾਈ ਕਰ ਪਿਆ, ਤੇ ਬਾਕੀ ਦੇਖ ਜਿਹੜਾ ਘੋੜਾ ਆ, ਇੱਕ ਨਿੱਕੇ ਜੇ ਘੋੜੇ ਪਿੱਛੇ ਤੂੰ ਰਾਜ ਸ਼ਹਿਨਸ਼ਾਹ ਆ, ਬਾਦਸ਼ਾਹ ਆ, ਨਿੱਕੇ ਜੇ ਘੋੜੇ ਪਿੱਛੇ ਜੰਗ ਕਰਨਾ, ਲੜਾਈ ਕਰਨੀ ਤੈਨੂੰ ਸੋਭਦਾ ਨਹੀਂ। ਇਸ ਕਰਕੇ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਹੈ। ਉਹਨੇ ਜਾਣਿਆ ਵੀ ਇਹ ਗੱਲ ਠੀਕ ਹੈ। ਸਤਿਗੁਰਾਂ ਦੇ ਦਇਆ ਕਰਕੇ, ਮਾਇਆ ਕਰਕੇ ਉਸ ਬਾਦਸ਼ਾਹ ਦਾ ਜਿਹੜਾ ਮਨ ਬਦਲ ਗਿਆ, ਮਹਾਰਾਜ ਨੇ ਆਪ ਮਨ ਫੇਰ ਦਿੱਤਾ, ਤੇ ਉਸ ਕਾਬਲ ਦਾ ਰਾਜ ਭਾਗ, ਉਸ ਜਿਹੜਾ ਸਤਿਗੁਰਾਂ ਦੇ ਸ਼ਰਨ ਆਇਆ ਸੀ, ਉਸ ਜਸੂਸ ਨੂੰ, ਉਸ ਸੂਹੀਏ ਨੂੰ ਦੇ ਦਿੱਤਾ। ਸਤਿਗੁਰਾਂ ਦੇ ਬਚਨ ਸਫਲ ਹੋਏ। ਤੇ ਆਓ ਹੁਣ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਗੁਰੂ ਸਾਹਿਬ ਮਹਾਰਾਜ ਤੋਂ ਕਿਹੜੇ ਕਿਹੜੇ ਵਰ ਦੇ ਰਹੇ ਨੇ, ਤੇ ਮਹਾਰਾਜ ਅੱਗੇ ਕਿੱਥੇ ਜਾ ਰਹੇ ਨੇ, ਹੋਰ ਕਿਹਦਾ ਕਿਹਦਾ ਭਲਾ ਕਰ ਰਹੇ ਨੇ, ਇਹ ਕਥਾ ਅੱਗੇ ਆ ਰਹੀ ਹੈ। ਇਸ ਕਥਾ ਦੇ ਨਾਲ ਜੁੜਨ ਵਾਸਤੇ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰੀਏ, ਧਿਆਨ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ, ਰਸਨਾ ਨੂੰ ਕਰੀਏ ਜੀ ਪਵਿੱਤਰ ਗਜ ਬਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।
ਦੋਹਰਾ ਸ਼ਾਹੋ ਜਹਾਂ ਸੁਨ ਸੁਮਤ ਕੋ ਖਾਂ ਵਜ਼ੀਰ ਕੇ ਪਾਸ।
ਜਦੋਂ ਵਜ਼ੀਰ ਖਾਂ ਦੀ ਇਹ ਸਾਰੀ ਗੱਲ ਸ਼ਾਹ ਜਹਾਂ ਨੇ ਇਸ ਸਾਰੀ ਗੱਲ ਨੂੰ ਸੁਣੀ, ਸਾਰੀ ਚੰਗੀ ਸੁਮਤ ਨੂੰ ਸੁਣਿਆ।
ਧਾਨਿਓ ਨਹੀਂ ਵਿਰੋਧ ਕੋ ਸ਼ਾਂਤੀ ਹਿਰਦੇ ਪ੍ਰਕਾਸ਼।
ਉਸ ਵੇਲੇ ਇਹਨੂੰ ਵਜ਼ੀਰ ਖਾਂ ਦੀ ਗੱਲ ਜੱਚ ਪਈ, ਤੇ ਜਿੱਥੋਂ ਕੋਈ ਦਾਤ ਮਿਲੀ ਨਾ ਸ਼ੁਕਰੇ ਨਹੀਂ ਹੋਈਦਾ, ਜਿੱਥੋਂ ਕੁਝ ਮਿਲੇਦਾ ਉੱਥੇ ਬੇਈਮਾਨ ਨਹੀਂ ਹੋਈਦਾ। ਇਸ ਕਰਕੇ ਇਹਦੇ ਮਨ ਨੂੰ ਇਹ ਗੱਲ ਜੱਚ ਪਈ, ਮਨ ਦੇ ਵਿੱਚ ਸ਼ਾਂਤੀ ਆ ਗਈ, ਇਹਨੇ ਦੁਬਾਰਾ ਗੁਰੂ ਘਰ ਦੇ ਨਾਲ ਵੈਰ ਕਰਨ ਦੀ ਨਹੀਂ ਠਾਣੀ।
ਸਵਈਆ ਛੰਦ ਜਿਸ ਹਿਤ ਲਸ਼ਕਰ ਪਠਿਓ ਮਰਾਇਓ।
ਜਿਸ ਕਰਕੇ ਇਸ ਐ ਸੂਬੇ ਐ ਬਾਦਸ਼ਾਹ, ਜਿਸ ਕਰਕੇ ਤੂੰ ਇਹ ਸਾਰਾ ਸਾਰਾ ਲਸ਼ਕਰ ਭੇਜਿਆ ਤੇ ਸਾਰਾ ਮਰਵਾ ਦਿੱਤਾ।
ਸੋ ਗੁਲ ਬਾਗ ਮਰਿਓ ਰਣ ਮਾਹੇ।
ਉਹ ਘੋੜਾ ਵੀ ਮਰ ਗਿਆ ਦੇਖ ਜੰਗ ਦੇ ਮੈਦਾਨ ਦੇ ਵਿਚ।
ਖਲੈ ਭਰੀ ਪੌਣ ਕੀ ਸਮ ਇਹੋ।
ਇਹ ਘੋੜਾ ਤੇ ਇੱਕ ਪੌਣ ਦੇ ਵਾਂਗ ਜਿਵੇਂ ਖਲ ਦੇ ਵਿਚ ਹਵਾ ਭਰੀ, ਇਵੇਂ ਹੀ ਹੈ ਘੋੜਾ ਕੀ ਇੱਕ ਖਾਲੀ ਤੇ ਹੈ, ਖਲ ਦੇ ਵਿਚ ਹਵਾ ਭਰੀ ਹੈ, ਉਹ ਹਵਾ ਆਂਜੀ ਹੈ, ਬਾਹਰ ਜਾਂਦੀ ਹੈ, ਆਂਦੀ ਹੈ, ਬਾਹਰ ਜਾਂਦੀ ਹੈ, ਹੋਰ ਇਹਦੇ ਕੀ ਹੈ।
ਮੋਟਿਗ ਹੋਤ ਤਉ ਮਰ ਜਾਹੇ।
ਜੇ ਇਹ ਜਿਹੜਾ ਇਹ ਬਾਦਸ਼ਾਹ ਹੈ, ਸ਼ਾਹਜਹਾਂ ਹੈ, ਇਹ ਮਨ ਦੇ ਵਿੱਚ ਸੋਚਦਾ ਹੈ ਗੱਲ ਤੇ ਜਿਹੜੀ ਇਹਨੇ ਕਹੀ ਹੈ ਵਜ਼ੀਰ ਖਾਂ ਨੇ, ਹੈ ਤੇ ਸਹੀ, ਇਹ ਘੋੜਾ ਹੈ ਤੇ ਖਾਲੀ, ਇਹ ਉੱਥੇ ਵੀ ਮਰਿਆ, ਜੇ ਮੇਰੇ ਕੋਲ ਹੁੰਦਾ ਮਾਰੇ ਨੇ ਤਾਂ ਵੀ ਜਾਣਾ ਸੀ, ਇਹਨੇ ਕਿਹੜਾ ਸਦੀਵ ਕਾਲ ਵਾਸਤੇ ਰਹਿਣਾ ਸੀ, ਫਿਰ ਉਹਦੇ ਕਰਕੇ ਘੋੜੇ ਕਰਕੇ ਜੰਗ ਕਾਹਦਾ ਲੜਨਾ।
ਖਰਚ ਵਿਸਾਲ ਲਾਭ ਲੱਗਰ ਜੇ।
ਦੇਖੋ ਸਾਡਾ ਨੁਕਸਾਨ ਬਹੁਤਾ ਹੋਇਆ, 35,000 ਫੌਜ ਮਰ ਗਈ, ਕਾਹਦੇ ਵਾਸਤੇ, ਘੋੜੇ ਵਾਸਤੇ, ਤੇ ਹੱਥ ਫੇਰ ਨਹੀਂ ਆਇਆ, ਇਸ ਕਰਕੇ ਖਰਚਾ ਬਹੁਤਾ ਹੋਇਆ, ਲਾਭ ਕੋਈ ਨਹੀਂ ਹੋਇਆ।
ਸੋ ਕਾਰਜ ਬੁੱਧ ਕਰਤੇ ਨਾਹੀਂ।
ਇਸ ਕਰਕੇ ਜਿਹਦੇ ਵਿੱਚ ਹਾਨੀ ਬਹੁਤੀ ਹੋਵੇ, ਲਾਭ ਨਾ ਹੋਵੇ, ਉਹ ਕੰਮ ਕਰਿਆ ਬਣਦਾ ਨਹੀਂ ਹੈ, ਇਹ ਮਨ ਦੇ ਵਿੱਚ ਸੋਚ ਰਿਹਾ ਹੈ।
ਕਿਆ ਕੁਛ ਬਾਤ ਬਾਜ ਕੇ ਕਾਰਨ।
ਇਹ ਸ਼ਾਹਜਹਾਂ ਸੋਚਦਾ ਵੀ ਕੀ ਬਾਤ ਦੇ ਕਰਕੇ, ਕਿਹੜੇ ਕੰਮ ਕਰਕੇ ਮੈਂ ਇੰਨਾ ਲਸ਼ਕਰ ਮਰਵਾ ਲਿਆ।
ਲਸ਼ਕਰ ਮਰਿਓ ਇਹ ਤੋਰਨ ਮਾਹੇ।
35,000 ਦਾ ਲਸ਼ਕਰ ਮਰ ਗਿਆ, ਮਨਾ ਕਾਹਦੇ ਵਾਸਤੇ ਮਰਵਾਇਆ।
ਇਤਿਆਦਿਕ ਬਹੁਰ ਦੇ ਵਿਚਾਰੀ।
ਇਸ ਤਰ੍ਹਾਂ ਇਹ ਸ਼ਾਹਜਹਾਂ ਨੇ ਆਪਣੇ ਮਨ ਦੇ ਵਿੱਚ ਸਾਰੀ ਵਿਚਾਰ ਕੀਤੀ।
ਵੈਰ ਵਿਸਾਰਿਓ ਸ਼੍ਰੀ ਗੁਰਸੰਗ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਵੈਰ ਕਰਨਾ ਇਹਨੇ ਵਿਸਾਰ ਦਿੱਤਾ। ਮਨ ਦੇ ਵਿੱਚ ਉਹ ਕਈ ਗੱਲ ਭੁਲਾ ਦਿੱਤੀ ਵੀ ਹੁਣ ਸਤਿਗੁਰਾਂ ਦੇ ਘਰ ਦੇ ਨਾਲ ਦਰ ਦੇ ਨਾਲ ਵੈਰ ਕਰਿਆ ਨੀ ਬਣਦਾ।
ਇਤ ਸ਼੍ਰੀ ਹਰਗੋਬਿੰਦ ਤਿਸ ਸਰ ਪਰ,
ਇਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਸਰੋਵਰ ਦੇ ਕੰਢੇ
ਡੇਰਾ ਰੱਖਿਓ ਜੀਤ ਕੈ ਜੰਗ।
ਗੁਰੂ ਸਰ ਮਹਾਰਾਜ ਦੇ ਵਿੱਚ ਜਿੱਥੇ ਮਹਾਰਾਜ ਨੇ ਡੇਰਾ ਰੱਖਿਆ ਹੋਇਆ ਸੀ, ਜੰਗ ਜਿੱਤੀ ਸੀ।
ਤਹਾਂ ਦਮਦਮਾ ਕਰ ਕੈ ਸੁੰਦਰ,
ਉੱਥੇ ਸਾਰੇ ਜਿਤਨੇ ਵੀ ਤੁਰਕ ਸਨ ਸਾਰਿਆਂ ਨੂੰ ਮਿੱਟੀ ਦੇ ਵਿੱਚ ਦਫਨਾ ਕਰਕੇ ਉੱਚਾ ਥਾਂ ਬਣਾਈ। ਉੱਥੇ ਮਹਾਰਾਜ ਨੇ ਆਪਣਾ ਟਿਕਾਣਾ ਰੱਖਿਆ ਤੇ ਉਹਦਾ ਨਾਮ ਦਮਦਮਾ ਰੱਖਿਆ ਤੇ ਮਹਾਰਾਜ ਉਸ ਦਮਦਮੇ ਥਾਂ ਦੇ ਉੱਤੇ
ਬੈਠਤ ਸਭਾ ਲਗਾਏ ਉਹ ਤੰਗ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਦੇ ਉੱਤੇ ਸਭਾਏ ਮਾਨ ਨੇ ਸਭਾ ਲੱਗੀ ਹੋਈ ਹੈ, ਬੜੀ ਸੋਹਣੀ ਜਿਹੜੀ ਸਭਾ ਸਜ ਰਹੀ ਹੈ।
ਜੰਗਲ ਦੇਸ਼ ਸੰਗਤੀ ਆਵੇ,
ਜੰਗਲ ਦੇਸ਼ ਦੀਆਂ ਸੰਗਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਵਾਸਤੇ ਚੱਲ ਕੇ ਆਉਂਦੀਆਂ ਹਨ।
ਦਰਸ਼ਨ ਕਰੈ ਆਨੰਦ ਤੇ ਅੰਗ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਸ਼ਨ ਕਰਦੀਆਂ ਨੇ ਤੇ ਆਪਣੇ ਮਨ ਨੂੰ ਪ੍ਰਸੰਨ ਕਰਦੀਆਂ ਹਨ।
ਜਥਾ ਸ਼ਕਤ ਲੈ ਅਨੇਕ ਪ੍ਰਕਾਰ,
ਜਿਹਦੇ ਵਿੱਚ ਜਿੰਨਾ ਕੁ ਸ਼ਕਤੀ ਹੈ ਜਿੰਨਾ ਕੁ ਹੌਸਲਾ ਹੈ ਉਤਨੀ ਕੁ ਭੇਟਾ ਸਤਿਗੁਰਾਂ ਵਾਸਤੇ ਲੈ ਕੇ ਆਉਂਦਾ ਹੈ।
ਆਏ ਆਏ ਗੁਰ ਕੋ ਦਰਸੰਤ,
ਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵਾਲੇ ਦਰਸ਼ਨ ਕਰਦੇ ਨੇ, ਸਤਿਗੁਰਾਂ ਤੋਂ ਕਿਰਪਾ ਮਯਾ ਪ੍ਰਾਪਤ ਕਰਦੇ ਹਨ।
ਸੁਣ ਕਰ ਪਿਖ ਥਲ ਮਰ ਤੁਰੰਗ ਨਰ,
ਇਸ ਤਰ੍ਹਾਂ ਜਦੋਂ ਸੁਣਦਾ ਹੈ ਵੀ ਇਸ ਥਾਂ ਦੇ ਉੱਤੇ ਬਹੁਤੇ ਮਰੇ ਹਨ, ਫੌਜਾਂ ਘੋੜੇ ਬਹੁਤੇ ਮਰੇ ਹਨ।
ਸਭ ਕੇ ਉਰੁ ਹੈ ਅਚਰਜਵੰਤ,
ਸਾਰੇ ਮਨ ਦੇ ਵਿੱਚ ਬੜੇ ਹੈਰਾਨ ਹੁੰਦੇ ਵੀ ਇਤਨੀ ਥੋੜੀ ਫੌਜ ਨੇ 35,000 ਦਾ ਕਾਣ ਕਰ ਦਿੱਤਾ। ਸਾਰੇ ਮਨ ਦੇ ਵਿੱਚ ਬੜਾ ਹੈਰਾਨ ਹੁੰਦੇ ਹਨ।
ਕਹੈ ਪਰਸ ਪਰ ਸੁਣ ਸੁਣ ਜਿਤ ਕਿਤ,
ਭਾਈ ਭਾਈ ਜਿਤ ਕਿਧਰ ਆਪਸ ਦੇ ਵਿੱਚ ਮਿਲ ਕਰਕੇ ਇਸ ਤਰ੍ਹਾਂ ਗੱਲ ਕਰਦੇ ਹਨ।
ਗੁਰ ਜਸ ਉਜਲ ਕੋ ਉਚਰੰਤ,
ਸਤਿਗੁਰਾਂ ਦਾ ਜਿਹੜਾ ਜਸ ਹੈ ਬੜਾ ਉਜਲ ਹੈ, ਐਸਾ ਉਜਲ ਜਸ ਸਤ ਸੰਗਤਾਂ ਆਪਸ ਦੇ ਵਿੱਚ ਮਿਲ ਮਿਲ ਕਰਕੇ, ਸਰਬੱਤ ਮਾਈ ਭਾਈ ਸਤਿਗੁਰਾਂ ਦਾ ਜਸ ਆਪਸ ਦੇ ਵਿੱਚ ਮਿਲ ਕਰਕੇ ਇੱਕ ਦੂਸਰੇ ਨੂੰ ਕਹਿੰਦੀਆਂ ਸੁਣਦੀਆਂ ਹਨ।
ਕਹੋ ਅੱਜ ਹੈ ਕੌਣ ਧਰਾ ਤਲ,
ਦੇਖੋ ਭਾਈ ਦੱਸੋ ਕਿਹੜਾ ਅੱਜ ਕਿਹੜਾ ਕੋਈ ਸੂਰਮਾ ਹੈ ਇਸ ਸੰਸਾਰ ਦੇ ਵਿੱਚ, ਇਸ ਧਰਤੀ ਦੇ ਉੱਤੇ, ਜਿਹੜਾ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਰਾਬਰ ਦਾ ਹੋਵੇ।
ਸ਼ਾਹੋ ਸੰਗ ਜੋ ਲਰਨ ਚਹੰਤ,
ਐਡਾ ਵੱਡਾ ਬਾਦਸ਼ਾਹ ਸ਼ਾਹ ਜਹਾਂ, ਸਾਰਾ ਆਲਮੀ ਬਾਦਸ਼ਾਹ, ਸਾਰੇ ਜਹਾਂ ਦਾ ਬਾਦਸ਼ਾਹ, ਉਹਦੇ ਨਾਲ ਲੋਹਾ ਲੈਣਾ, ਜੰਗ ਕਰਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਤੋਂ ਬਿਨਾਂ ਹੋਰ ਕਿਸੇ ਵਿੱਚ ਇਤਨਾ ਬਲ ਨਹੀਂ ਹੈ।
ਬਿਨਾਂ ਦੁਰਗ ਗਿਰ ਅਰਹਿ ਅਗਾਰੀ,
ਦੇਖ ਆਮ ਕਰਕੇ ਕੋਈ ਜੰਗ ਲੜਦਾ ਹੈ ਕਿਸੇ ਨਾ ਕਿਸੇ ਦੀ ਓਟ ਲੈ ਕੇ ਲੜਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਾ ਕਿਸੇ ਕਿਲੇ ਦੀ ਓਟ ਲਿੱਤੀ ਤੇ ਬਿਨਾਂ ਕਿਸੇ ਕਿਲੇ ਦੀ ਓਟ ਲੈਣ ਤੋਂ ਬਿਨਾਂ ਏਡਾ ਵੱਡਾ ਲਸ਼ਕਰ ਸਭਾ ਕਰ ਦਿੱਤਾ।
ਰਣ ਕਰ ਦੇ ਸ਼ਾਹ ਕੋ ਹਾਰ,
ਰਣ ਦੇ ਵਿੱਚ ਲੜ ਕੇ ਹਾਰੇ ਨੇ, ਬਾਕੀ ਉਹ ਜਿਹੜਾ ਸ਼ਾਹ ਜਹਾਂ ਸੀ ਉਹਨੂੰ ਹਾਰ ਦੇ ਦਿੱਤੀ।
ਸਕਲ ਦੇਸ਼ ਪਤ ਲੱਖੋਂ ਲਸ਼ਕਰ,
ਸਾਰੇ ਦੇਸ਼ ਦਾ ਜਿਹੜਾ ਰਾਜਾ ਸੀ, ਸਾਰੇ ਦੇਸ਼ ਦਾ ਜਿਹੜਾ ਮੁਖੀ ਸੀ,
ਬਿਨ ਗੁਰ ਕਰੈ ਕੌਣ ਅਸਕਾਰ,
ਇੰਨੇ ਵੱਡੇ ਜਿਹਦੇ ਕੋਲ ਲਸ਼ਕਰ ਸੀ, ਬਿਨਾਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਇਤਨਾ ਵੱਡਾ ਕਾਰਜ ਕੌਣ ਕਰ ਸਕਦਾ ਹੈ, ਕਿਹਦੇ ਵਿੱਚ ਇਤਨਾ ਦਮ ਹੈ।
ਅਧਿਕ ਤੁਰਕ ਸੰਗਰਾਮ ਖਪਾਏ,
ਅਨੇਕਾਂ ਹੀ ਤੁਰਕੜਿਆਂ ਨੂੰ ਸੰਗਰਾਮ ਯੁੱਧ ਕਰਕੇ ਮਹਾਰਾਜ ਨੇ ਖਪਾਇਆ।
ਜਹਾਂ ਕਹਾਂ ਤੁਰਕਨੀ ਪੁਕਾਰ,
ਜਿੱਥੇ ਕਿੱਥੇ ਤੁਰਕੜੀਆਂ ਜਿਹੜਾ ਪਿੱਟ ਸਿਆਪਾ ਕਰਦੀਆਂ, ਸਿਰ ਚ ਹੱਥ ਮਾਰਦੀਆਂ ਨੇ, ਛਾਤੀ ਤੇ ਪੱਟਾਂ ਤੇ ਹੱਥ ਮਾਰ ਕੇ ਪਿੱਟ ਸਿਆਪਾ ਕਰ ਰਹੀਆਂ ਹਨ।
ਕੇਸ ਉਖਾਰਤ ਪੀਟਤ ਹੈ ਸਿਰ,
ਕੇਸਾਂ ਨੂੰ ਪੱਟਦੀਆਂ ਨੇ, ਰੋਂਦੀਆਂ ਨੇ, ਸਿਰ ਦੇ ਵਿੱਚ ਹੱਥ ਮਾਰਦੀਆਂ ਨੇ, ਛਾਤੀ ਤੇ ਪੱਟਾਂ ਤੇ ਹੱਥ ਮਾਰ ਕੇ ਪਿੱਟਦੀਆਂ ਹਨ।
ਰੋਦਤ ਬਹੁ ਅਸ਼ਰੁਨ ਕੋ ਡਾਰ,
ਰੋ ਰੋ ਕਰਕੇ ਆਪਣੀਆਂ ਅੱਖਾਂ ਤੋਂ ਅਸ਼ਰੂ ਗੇਰਦੀਆਂ, ਅਥਰੂ ਗੇਰਦੀਆਂ ਹਨ।
ਦੇਸ਼ ਵਿਦੇਸ਼ਨ ਮਹਿ ਗੁਰ ਕੀਰਤ,
ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਾਹ ਵਾਹੀ, ਸਤਿਗੁਰਾਂ ਦੀ ਕੀਰਤੀ ਛਾ ਰਹੀ ਹੈ।
ਇਸ ਤੀਰਤ ਜਨ ਚੰਦ ਆਕਾਸ਼,
ਜਿਵੇਂ ਆਕਾਸ਼ ਦੇ ਵਿੱਚ ਪੂਰਨਮਾਸੀ ਦਾ ਚੰਦਰਮਾ ਖਿੜਦਾ ਹੈ, ਸੋਭਦਾ ਹੈ, ਸਾਰੇ ਜਿਤਨੇ ਤੁਰਕੜੇ ਨੇ ਇਹ ਤਾਰਿਆਂ ਦੀ ਨਿਆਈ, ਜਿਨ੍ਹਾਂ ਦਾ ਕੋਈ ਵੀ ਵਜੂਦ ਨਹੀਂ ਹੈ ਉਸ ਪੂਰਨਮਾਸੀ ਦੇ ਚੰਦਰਮਾ ਦੇ ਅੱਗੇ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੂਰਨਮਾਸੀ ਦੇ ਚੰਦਰਾਂ ਦੇ ਵਾਂਗ ਇਸ ਅੰਧਕਾਰ ਰਾਤ ਦੇ ਵਿੱਚ ਛਾ ਰਹੇ ਹਨ, ਸਭ ਨੂੰ ਪ੍ਰਕਾਸ਼ਮਾਨ ਕਰ ਰਹੇ ਹਨ।
ਜਾਨੀ ਪਰੈ ਲਰੈ ਨਿਤ ਸ਼ਾਹ ਜੀ,
ਸਾਰੇ ਜਾਣਦੇ ਨੇ ਕਿ ਜੇ ਸਾਹ ਜਿਹੜਾ ਇਹ ਸ਼ਹਿਨਸ਼ਾਹ ਸਤਿਗੁਰਾਂ ਦੇ ਨਾਲ ਲੜੇ,
ਤੁਰਕਾਨਾ ਸਭ ਹੋਏ ਬਿਨਾਸ਼,
ਆਪ ਵੀ ਆ ਕੇ ਲੜੇ ਨਾ, ਸਾਰਾ ਲਸ਼ਕਰ ਲੈ ਕੇ ਸ਼ਹਿਨਸ਼ਾਹ ਆਪ ਵੀ ਆ ਕੇ ਲੜੇ ਤੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਰੇ ਤੁਰਖਾਨੇ ਨੂੰ ਜਿਹੜਾ ਉਹਨਾਂ ਨੂੰ ਮਾਰ ਖਪਾ ਕੇ ਸਵਾਹ ਕਰ ਦੇਣਗੇ।
ਕਰਤਾ ਪੁਰਖ ਗੁਰੂ ਹਰਗੋਬਿੰਦ,
ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਆਪ ਹੀ ਕਰਨ ਵਾਲੇ ਨੇ ਤੇ ਆਪ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਧਾਰਿਆ ਹੋਇਆ ਹੈ। ਮਹਾਰਾਜ ਆਪ ਹੀ ਇਹਨਾਂ ਨੂੰ ਪੈਦਾ ਕਰਨ ਵਾਲੇ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਰੂਪ ਦੇ ਵਿੱਚ, ਤੇ ਆਪ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋ ਕਰਕੇ ਇਹਨਾਂ ਦਾ ਨਾਸ਼ ਕਰਨ ਵਾਲੇ ਵੀ ਆਪ ਹੀ ਹਨ।
ਸਕਲ ਕਲਾ ਸਮਰੱਥ ਗੁਣ ਰਾਸ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਰਬ ਕਲਾ ਸਮਰੱਥ ਹਨ।
ਦਾਸਨ ਕੋ ਬਖਸ਼ੈ ਐਸ਼ਵਰਜੰ,
ਐਸੇ ਸਤਿਗੁਰੂ ਹਨ ਜਿਹੜੇ ਆਪਣੇ ਦਾਸਵਾਂ ਨੂੰ ਐਸ਼ਵਰਜ ਐਸ਼ੋ ਆਰਾਮ ਦੇ ਸੁੱਖ ਸਾਧਨ ਰਾਜ ਭਾਗ ਬਖਸ਼ਦੇ ਨੇ। ਦੇਖੋ ਇੱਕ ਸੂ ਜਿਹੜਾ ਇਹ ਜਸੂਈਆ ਆਇਆ ਦੁਸ਼ਮਣਾਂ ਦਾ, ਸਤਿਗੁਰਾਂ ਦੀ ਚਰਨ ਸ਼ਰਨ ਆਇਆ ਤੇ ਸਤਿਗੁਰਾਂ ਨੇ ਖੁਸ਼ ਹੋ ਕੇ ਉਹਨੂੰ ਹੀ ਰਾਜ ਭਾਗ ਦੇ ਦਿੱਤਾ।
ਅਰਹੈ ਸੋ ਚਰਹੈ ਮਰੈ ਦੁਖ ਗ੍ਰਾਸ,
ਜੇ ਕੋਈ ਇੱਥੇ ਲੱਲਾ ਬੇਗ ਪਠਾਨ ਵਰਗਾ ਆ ਕੇ ਮੱਥਾ ਲਾਉਂਦਾ ਲੜਦਾ ਅੜਦਾ ਹੈ ਤੇ ਸਤਿਗੁਰੂ ਫਿਰ ਐਸਿਆਂ ਦਾ ਮੱਥਾ ਝਾੜ ਕੇ ਪਰੇ ਮਾਰਦੇ ਹਨ।
ਹੈ ਦਿਲ ਬਾਗ ਰਹਿਓ ਇੱਕ ਗੁਰ ਢਿਗ,
ਦਿਲ ਬਾਗ ਘੋੜਾ ਸਤਿਗੁਰਾਂ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲੇ ਰਿਹਾ।
ਨਾਮ ਜਾਨ ਭਾਈ ਤਰ ਦੀਨ,
ਸਤਿਗੁਰਾਂ ਨੇ ਇਸ ਦਿਲ ਬਾਗ ਦਾ ਨਾਮ ਜਾਨ ਭਾਈ ਰੱਖ ਦਿੱਤਾ।
ਬੇਗੁਲ ਬਾਗ ਸੁਹੇਲਾ ਕਹਿ ਜਿਸ,
ਜਿਹੜਾ ਦੂਸਰਾ ਘੋੜਾ ਸੀ ਗੁਲਬਾਗ ਜਿਹਦਾ ਨਾਮ ਸੁਹੇਲਾ ਘੋੜਾ ਸੀ,
ਸੋ ਰਣ ਵਿਖੇ ਪ੍ਰਾਣ ਤੇ ਹੀਨ,
ਰਣ ਦੇ ਵਿੱਚ ਲੜਦਾ ਹੋਇਆ ਇਸ ਲੱਲਾ ਬੇਗ ਪਠਾਨ ਦੇ ਤੀਰਾਂ ਦੇ ਨਾਲ ਸ਼ਹੀਦ ਹੋ ਗਿਆ ਸੀ ਜੰਗ ਦੇ ਮੈਦਾਨ ਦੇ ਵਿੱਚ।
ਪਰਿਓ ਬ੍ਰਹਿ ਬਹਰੋ ਦੁਖ ਪ੍ਰਾਪਤ,
ਇਹ ਜਿਹੜਾ ਗੁਲਬਾਗ ਸੀ ਜਾਨ ਭਾਈ ਘੋੜੇ ਦਾ ਨਾਮ, ਜਿਹੜਾ ਪਹਿਲਾ ਘੋੜਾ ਸੀ ਸਤਿਗੁਰਾਂ ਦੇ ਕੋਲ, ਇਹਦਾ ਭਰਾ ਸੁਹੇਲਾ ਘੋੜਾ ਜਦੋਂ ਮਰਿਆ ਨਾ ਤੇ ਇਹਨੂੰ ਬੜਾ ਅਫਸੋਸ ਹੋਇਆ। ਹੁਣ ਸਤਿਗੁਰਾਂ ਦੀ ਚਰਨ ਸਤਿਗੁਰਾਂ ਦਾ ਸਪਰਸ਼ ਹੋਇਆ ਘੋੜੇ ਨੂੰ, ਇਤਨੀ ਕਿ ਸੋਝੀ ਆ ਜਾਂਦੀ ਹੈ ਜਾਨਵਰਾਂ ਦੇ ਵਿੱਚ ਵੀ ਸਤਿਗੁਰਾਂ ਦਾ ਸਫ਼ਰ, ਸਤਿਗੁਰੂ ਆਪ ਸਵਾਰ ਹੁੰਦੇ ਨੇ। ਇਹ ਆਪਣੇ ਭਰਾ ਦੇ ਮਰਨ ਦਾ ਅਫਸੋਸ ਕਰ ਰਿਹਾ ਸੀ ਖੜਿਆ ਹੋਇਆ। ਸਤਿਗੁਰਾਂ ਨੇ ਜਾਣੀ ਜਾਣਨੇ, ਸਤਿਗੁਰਾਂ ਨੇ ਜਾਣਿਆ
ਗੁਰੇ ਅੰਤਰ ਜਾਮੀ ਸਭ ਚੀਨ,
ਘਟ ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ, ਅੰਤਰ ਜਾਮੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾਣ ਲਿਆ ਵੀ ਇਹ ਜਿਹੜਾ ਜਾਨ ਭਾਈ ਹੈ ਸੁਹੇਲੇ ਦਾ ਵਿਰਾਗ ਕਰ ਰਿਹਾ ਹੈ ਖੜਿਆ।
ਆਏ ਨਿਕਟ ਉਪਦੇਸ਼ ਬਖਾਨਿਓ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐਸੇ ਦਇਆ ਦਿਲੀ ਦੇ ਮਾਲਕ ਹਨ ਸਤਿਗੁਰੂ ਜੀ, ਘੋੜੇ ਦਾ ਦੁੱਖ ਵੀ ਦੇਖ ਨਹੀਂ ਸਕਦੇ। ਮਹਾਰਾਜ ਘੋੜੇ ਦੇ ਕੋਲ ਆਏ, ਘੋੜੇ ਨੂੰ ਸਿੱਖਿਆ ਦੇਣ ਵਾਸਤੇ ਗਿਆਨ ਦੇਣ ਵਾਸਤੇ ਮਹਾਰਾਜ ਕੋਲ ਆਏ।
ਨਸਵਰ ਤਨ ਸਨੇਹ ਕਿਆ ਕੀਨ,
ਮਹਾਰਾਜ ਨੇ ਆ ਕੇ ਜਾਨ ਭਾਈ ਨੂੰ ਆਖਿਆ, ਭਾਈ ਜਾਨ ਭਾਈ ਤੂੰ ਚਿੰਤਾ ਨਾ ਕਰ, ਇਹ ਸਰੀਰ ਨਾਸ਼ਵਾਨ ਹੈ, ਇੱਕ ਨਾ ਇੱਕ ਦਿਨ ਤੇ ਖਤਮ ਹੋਣਾ, ਕਿਸੇ ਨੇ ਅੱਜ ਜਾਣਾ ਤੇ ਕਿਸੇ ਨੇ ਕੱਲ ਜਾਣਾ ਹੈ।
ਨਿਸ਼ਚੈ ਵਿਛੜਨ ਹੈ ਇਸ ਕੇਰਾ,
ਨਿਸ਼ਚੈ ਹੀ ਇੱਕ ਨਾ ਇੱਕ ਦਿਨ ਵਿਨਾਸ਼ ਹੋਵੇਗਾ ਹੀ ਹੋਵੇਗਾ। ਇਹ ਜਿਹੜਾ ਘੁਮਿਆਰ ਰੂਪੀ ਪਰਮੇਸ਼ਰ ਨੇ ਇਹ ਸਾਡਾ ਸਰੀਰ ਰੂਪੀ ਭਾਂਡਾ ਬਣਾਇਆ, ਇੱਕ ਨਾ ਇੱਕ ਦਿਨ ਤੇ ਅਵਧੀ ਆਣੀ ਹੈ, ਇਸ ਭਾਂਡੇ ਨੇ ਫੁੱਟ ਹੀ ਜਾਣਾ। ਇਸ ਕਰਕੇ ਭਾਈ
ਬਿਨ ਸੰਸੈ ਮਨ ਲੇਹੋ ਪਛਾਣ,
ਬਿਨਾਂ ਸੰਸੈ ਤੋਂ ਇਸ ਗਿਆਨ ਨੂੰ ਸਮਝ ਲੈ ਪਛਾਣ ਲੈ, ਇੱਕ ਨਾ ਇੱਕ ਦਿਨ ਸਰੀਰ ਨੇ ਨਾਸ਼ ਹੋ ਹੀ ਜਾਣਾ ਹੈ।
ਜਿਸ ਕੋ ਰੂਪ ਰੰਗ ਕੁਛ ਨਹੀਂ,
ਇਹ ਜਿਹੜਾ ਇਸ ਦੇ ਅੰਦਰ ਬੈਠਾ ਹੋਇਆ ਜਿਹੜਾ ਸਰੂਪ ਹੈ ਨਾ ਉਹ ਤੇਰਾ ਹੈ, ਇਸ ਸਰੀਰ ਨੂੰ ਚਲਾਉਣ ਵਾਲਾ ਜੋ ਹੈ ਉਹ ਤੇਰਾ ਸਰੂਪ ਹੈ, ਤੂੰ ਇਹ ਸਰੀਰ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਫਿਰ ਸਰੀਰ ਨਾਲ ਮੋਹ ਕਿਉਂ ਕਰਦਾ ਹੈ, ਇਸ ਤੇਰੇ ਸਰੂਪ ਦਾ ਨਾ ਕੋਈ ਰੂਪ ਹੈ ਨਾ ਕੋਈ ਰੰਗ ਹੈ ਨਾ ਕੋਈ ਟੰਗ ਹੈ।
ਚੇਤਨ ਸੱਤਾ ਸੱਤ ਸੋ ਜਾਨ,
ਇੱਕੋ ਇੱਕ ਚੇਤਨ ਸੱਤਾ ਇਹ ਸੱਤ ਜਾਨ, ਇਸ ਸਰੀਰ ਨੂੰ ਚਲਾਉਣ ਵਾਲਾ ਕੌਣ ਹੈ, ਅੱਖਾਂ ਰਾਹੀਂ ਦੇਖ ਰਿਹਾ ਉਹ ਕੌਣ ਹੈ, ਕੰਨਾਂ ਰਾਹੀਂ ਸੁਣਨ ਵਾਲਾ ਉਹ ਕੌਣ ਹੈ, ਰਸਨਾ ਦੇ ਰਾਹੀਂ ਬੋਲਣ ਵਾਲਾ ਕੌਣ ਹੈ, ਪੈਰਾਂ ਨਾਲ ਚੱਲਣ ਵਾਲਾ ਜੋ ਹੈ, ਮਹਾਰਾਜ ਕਹਿੰਦੇ ਉਹ ਤੇਰਾ ਸਰੂਪ ਹੈ, ਤੂੰ ਇਹ ਸਰੀਰ ਨਹੀਂ, ਇਸ ਸਰੀਰ ਤੋਂ ਪਰੇ, ਫਿਰ ਤੂੰ ਇਸ ਸਰੀਰ ਦਾ ਮੋਹ ਕਾਹਦਾ। ਇਸ ਸਰੀਰ ਦੇ ਜਿਤਨੇ ਵੀ ਸੰਬੰਧੀ ਨੇ ਕੇਵਲ ਤੇ ਕੇਵਲ ਸਾਡੇ ਕੀਤੇ ਹੋਏ ਕਰਮਾਂ ਦੇ ਸੰਬੰਧੀ ਨੇ, ਇੱਥੇ ਕੋਈ ਕਿਸੇ ਦਾ ਸੰਬੰਧੀ ਨਹੀਂ। ਮਾਂ ਬਾਪ ਬੱਚਿਆਂ ਦੇ ਕਰਮਾਂ ਕਰਕੇ ਨੇ, ਬੱਚੇ ਮਾਂ ਬਾਪ ਦੇ ਕਰਮਾਂ ਕਰਕੇ, ਇਸ ਕਰਕੇ ਭਾਈ ਇੱਥੇ ਕੋਈ ਕਿਸੇ ਦਾ ਸੰਬੰਧੀ ਨਹੀਂ ਹੈ।
ਮਨੁੱਖ ਨਾ ਪਸ਼ੂ ਨਾ ਪੰਛੀ ਪੰਨਗ,
ਇਹਦਾ ਜਿਹੜਾ ਸਰੂਪ ਹੈ ਨਾ ਮਨੁੱਖ ਦਾ ਨਾ ਪੰਛੀ ਤੇ ਨਾ ਪੰਨੰਗ, ਕਹਿੰਦੇ ਕੋਈ ਨਾਗ ਹੈ ਜਾਂ ਕੋਈ ਹੋਰ ਕੋਈ ਜਾਨਵਰ ਹੈ।
ਕੋ ਆਕਾਰ ਸੋ ਨਹੀਂ ਮਹਾਨ,
ਤੇਰਾ ਨਿਜ ਸਰੂਪ ਦਾ ਤੇਰੀ ਮੈਂ ਦਾ ਜਿਹੜੀ ਸਾਰਿਆਂ ਦੇ ਵਿੱਚ ਹੈ ਮੌਜੂਦ, ਉਸ ਮੈਂ ਦਾ ਕੋਈ ਸਰੂਪ ਹੈ ਹੀ ਨਹੀਂ। ਕੋਈ ਕਹਿ ਸਕਦਾ ਵੀ ਇਸ ਅੱਖਾਂ ਰਾਹੀਂ ਮੈਂ ਅੰਦਰ ਬੈਠਿਆ ਹੋਇਆ ਕਿਸ ਤਰ੍ਹਾਂ ਦਾ ਲੱਗਦਾ, ਕਾਲਾ ਆ, ਗੋਰਾ ਆ, ਚਿੱਟਾ ਆ, ਕਿਹੋ ਜਿਹਾ ਆ, ਮਹਾਰਾਜ ਕਹਿੰਦੇ ਉਹਦਾ ਕੋਈ ਰੂਪ ਰੰਗ ਢੰਗ ਨਹੀਂ ਹੈ।
ਸੋ ਸਰੂਪ ਤੂੰ ਆਪਣੋ ਲਖ ਕੈ
ਜਾਨ ਭਾਈ, ਇਹ ਜਾਨ ਉਹ ਸਰੂਪ ਤੇਰਾ ਹੈ, ਮਨ ਤੂੰ ਜੋਤ ਸਰੂਪ ਹੈ, ਉਹ ਜੋਤ ਹੈ ਤੂੰ, ਜਿਹੜੀ ਨਾ ਕਦੇ ਬੁਝਣ ਵਾਲੀ ਹੈ ਨਾ ਕਦੇ ਖਤਮ ਹੋਣ ਵਾਲੀ ਹੈ। ਜਦੋਂ ਸਤਿਗੁਰਾਂ ਦੀ ਕਿਰਪਾ ਹੋ ਗਈ ਜੋਤ ਜੋਤ ਦੇ ਵਿੱਚ ਰਲ ਜਾਏਗੀ। ਇਸ ਕਰਕੇ ਤੂੰ ਉਹ ਆਪਣੀ ਜੋਤ ਆਪਣਾ ਨਿੱਜ ਸਰੂਪ ਨੂੰ ਪਛਾਣ ਲੈ।
ਵਿਰਹਿ ਸੰਕਟ ਕੋ ਕਰੀਐ ਹਾਨ,
ਜਿਹੜਾ ਮਨ ਦੇ ਵਿੱਚ ਵਿਰਾਗ ਹੈ, ਵਿਰਾਗ ਰੂਪੀ ਤਪਸ਼ ਤੋਂ, ਵਿਰਾਗ ਰੂਪੀ ਸੰਕਟ ਤੋਂ ਆਪਣੇ ਹਿਰਦੇ ਨੂੰ ਪਰੇ ਕਰ ਲੈ, ਵਿਰਾਗ ਦਾ ਜਿਹੜਾ ਦੁੱਖ ਹੋ ਰਿਹਾ ਇਸ ਵਿਰਾਗ ਨੂੰ ਦੂਰ ਕਰ ਲੈ।
ਇਮ ਕਹਿ ਸਤਿਗੁਰ ਨੇ ਕਰ ਫੇਰਾ,
ਗਰੀਬ ਨਿਵਾਸ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪਾਵਨ ਕਮਲਾਂ ਵਰਗੇ ਹੱਥ ਜਦੋਂ ਉਸ ਘੋੜੇ ਦੇ ਸਰੀਰ ਦੇ ਉੱਤੇ ਫੇਰਿਆ,
ਮੁਖ ਲੋਚਨ ਸਿਰ ਗਰੀਵਾ ਪੀਠ,
ਪਹਿਲਾਂ ਮੁਖ ਦੇ ਉੱਤੇ, ਫਿਰ ਗਰਦਨ ਦੇ ਉੱਤੇ, ਫਿਰ ਸਾਰੇ ਪਿੱਠ ਦੇ ਉੱਤੇ, ਜਦੋਂ ਇਸ ਤਰ੍ਹਾਂ ਸਤਿਗੁਰਾਂ ਨੇ ਆਪਣਾ ਪਾਵਨ ਹਸਤ ਕਮਲ ਲਾਏ ਘੋੜੇ ਨੂੰ,
ਤਤ ਕਿਨ ਆਤਮ ਗਿਆਨ ਭਇਓ ਹੈ,
ਉਸੇ ਵੇਲੇ ਹੀ ਘੋੜਾ ਬ੍ਰਹਮ ਗਿਆਨੀ ਹੋ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਐਸੇ ਸਤਿਗੁਰੂ ਹੈਨ ਜਿਹੜੇ ਜਿਸ ਜੂਨੀ ਦੇ ਵਿੱਚ ਮੁਕਤੀ ਨਹੀਂ ਪ੍ਰਾਪਤ ਹੁੰਦੀ, ਜਿਸ ਜੂਨੀ ਦੇ ਵਿੱਚ ਗਿਆਨ ਨਹੀਂ ਹੁੰਦਾ, ਜਿਹਦੇ ਉੱਤੇ ਕਿਰਪਾ ਹੋ ਜਾਵੇ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾ, ਕਿਰਪਾ ਭਰੀ ਨਜ਼ਰ ਮਹਾਰਾਜ ਇੱਕ ਵਾਰੀ ਕਰ ਦੇਣ, ਕੋਡੇ ਰੱਖਦੇ ਅੰਦਰ ਕੋਡਾ ਰਾਕਸ਼ ਪਰੇ ਕਰ ਦਿੰਦੇ। ਮਹਾਰਾਜ ਐਸੇ ਨੇ ਸੱਜਣ ਠੱਗ ਦੇ ਵਿੱਚੋਂ ਠੱਗਪੁਣਾ ਪਰੇ ਕਰ ਦਿੰਦੇ ਨੇ, ਘੋੜੇ ਦੇ ਵਿੱਚੋਂ ਜਾਨਵਰ ਦੇ ਵਿੱਚੋਂ ਜਾਨਵਰਾ ਪਰੇ ਕਰਕੇ ਮਹਾਰਾਜ ਨੇ ਘੋੜੇ ਨੂੰ ਆਪਣੇ ਸਰੂਪ ਦਾ ਗਿਆਨ ਕਰਵਾ ਦਿੱਤਾ, ਘੋੜੇ ਨੂੰ ਗਿਆਨ ਕਰਵਾ ਦਿੱਤਾ।
ਹੇਰਿਓ ਜਬੈ ਕਿਰਪਾ ਕੀ ਡੀਠ,
ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦੇ ਵੀ ਹਸਤ ਕਮਲ ਘੋੜੇ ਨੂੰ ਲੱਗੇ ਸਨ, ਉਹਨੂੰ ਵੀ ਗਿਆਨ ਸੀ। ਮਹਾਰਾਜ ਇੱਕ ਵਾਰੀ ਘੋੜੇ ਦੇ ਉੱਤੇ ਬੈਠੇ ਜਾ ਰਹੇ ਤੇ ਜਾਂਦੇ ਜਾਂਦੇ ਰੁਕ ਗਿਆ ਘੋੜਾ, ਬੜੇ ਮਹਾਰਾਜ ਨੇ ਅੱਗੇ ਪ੍ਰੇਰਿਆ ਪਰ ਘੋੜਾ ਨਾ ਤੁਰਿਆ। ਮਹਾਰਾਜ ਨੇ ਆਖਿਆ ਦੇਖੋ ਭਾਈ ਘੋੜਾ ਕਿਉਂ ਨਹੀਂ ਤੁਰਦਾ, ਸਿੰਘਾਂ ਉਤਰ ਕੇ ਦੇਖਿਆ ਮਹਾਰਾਜ ਅੱਗੇ ਤੇ ਤੰਬਾਕੂ ਦਾ ਖੇਤ ਹੈ, ਇਸ ਕਰਕੇ ਘੋੜਾ ਨਹੀਂ ਜਾ ਰਿਹਾ। ਮਹਾਰਾਜ ਕਹਿੰਦੇ ਭਾਈ ਦੇਖੋ ਸਾਡਾ ਸਪਰਸ਼ ਇਸ ਘੋੜੇ ਨੂੰ ਹੋਇਆ ਤੇ ਇਹਨੂੰ ਵਿਗਿਆਨ ਹੋ ਗਿਆ, ਇਸ ਕਰਕੇ ਸਿੰਘੋ ਜਿਹੜਾ ਗੁਰੂ ਕਾ ਸਿੱਖ ਹੈ ਉਹ ਤੰਬਾਕੂ ਤੋਂ ਪਰੇ ਰਵੇ, ਤੰਬਾਕੂ ਅੰਗ ਦੇ ਨਾਲ ਨਾ ਛੂਣ ਦੇਵੇ। ਆਪ ਜੀ ਦੇਖਿਆ ਹੀ ਆਪਣੇ ਨੇੜੇ ਪਿੰਡ ਬਾਰਨ ਹੈ ਭਾਈ ਜੈ ਸਿੰਘ, ਸੁਣ ਗੁਰਸਿੱਖੀ ਰਹਿਤ ਕੋ ਤਜੈ ਤੰਬਾਕੂ ਸੰਗ, ਮਰਨੀ ਮਰੈ ਤਾਂ ਅਤਪਲਾ ਜਗਤ ਜੂਟ ਨਹਿ ਅੰਗ, ਗੁਰਸਿੱਖ ਆਪਣੇ ਅੰਗ ਨੂੰ ਵੀ ਨਾ ਜਗਤ ਜੂਠ ਲਾਵੇ, ਦੂਸਰੇ ਹੱਥ ਦਾ ਤੰਬਾਕੂ ਵਾਲੇ ਦੇ ਖਾਣ ਦਾ ਤੇ ਦੂਰ ਦੀ ਗੱਲ, ਉਹਦਾ ਸਰੀਰ ਨੂੰ ਜੇ ਲੱਗ ਵੀ ਜਾਵੇ। ਰਹਿਤਨਾਮੇ ਚੋਂ ਲਿਖਿਆ ਹੈ ਜਪਜੀ ਸਾਹਿਬ ਦਾ ਪਾਠ ਕਰੇ ਜਾਂ ਫਿਰ ਪੁਰਾਣੇ ਸਿੰਘ ਹਰਿਮੰਦਰ ਸਾਹਿਬ ਜਾ ਕੇ ਇਸ਼ਨਾਨ ਕਰਿਆ ਕਰਦੇ ਸਨ, ਏਡਾ ਵੱਡਾ ਉਹ ਬੱਜਰ ਪਾਪ ਸਮਝਦੇ ਸਨ ਤੰਬਾਕੂ ਅੰਗ ਨਾਲ ਲੱਗ ਜਾਵੇ ਤਾਂ। ਪਰ ਅੱਜ ਕੱਲ੍ਹ ਅਸੀਂ ਘੋੜੇ ਜਿਹੜੀਆਂ ਰੇਹੜੀਆਂ ਦੇ ਉੱਤੇ ਖੜ ਕੇ ਖਾਂਦੇ ਹਾਂ, ਜਿਸ ਮੁੱਖ ਦੇ ਵਿੱਚ ਅੰਮ੍ਰਿਤ ਪਿਆ ਹੋਇਆ ਉਸੇ ਮੁੱਖ ਦੇ ਵਿੱਚ ਜੂਠ ਪਾਉਂਦੇ ਹਾਂ, ਉਹਨਾਂ ਤੰਬਾਕੂ ਵਾਲੇ ਦੇ ਹੱਥਾਂ ਦੀ ਮਾਫ ਕਰਨਾ। ਵਾਹਿਗੁਰੂ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਸਤ ਕਮਲ ਲੱਗੇ ਉਸ ਘੋੜੇ ਨੂੰ, ਗਿਆਨ ਹੋ ਗਿਆ ਵੀ ਇਹ ਨਖਿੱਦ ਬੂਟੀ ਹੈ, ਉਹ ਘੋੜਾ ਇਸ ਤੰਬਾਕੂ ਦੇ ਵਿੱਚ ਨਹੀਂ ਸੀ ਗਿਆ। ਐਸੇ ਸਤਿਗੁਰੂ ਨੇ ਇਸ ਜਾਨ ਭਾਈ ਨੂੰ ਮਹਾਰਾਜ ਨੇ ਆਪਣੇ ਹੱਥ ਲਵਾਏ, ਕਿਰਪਾ ਦ੍ਰਿਸ਼ਟੀ ਕੀਤੀ ਜਾਨ ਭਾਈ ਨੂੰ ਵੀ ਮਹਾਰਾਜ ਨੇ, ਘੋੜੇ ਨੂੰ, ਘੋੜੇ ਦੀ ਜੂਨ ਹੈ, ਘੋੜੇ ਦੀ ਜੂਨ ਦੇ ਵਿੱਚ ਵੀ ਮਹਾਰਾਜ ਨੇ ਗਿਆਨ ਕਰਵਾ ਦਿੱਤਾ।
ਸੁਖ ਤੇ ਤ੍ਰਿਣ ਦਾ ਨਾ ਅਰਪਾਨੀ,
ਫਿਰ ਉਸ ਦਿਨ ਤੋਂ ਜਾਨ ਭਾਈ ਨੇ ਵਿਰਾਗ ਛੱਡ ਕਰਕੇ ਸੁੱਖ ਦੇ ਨਾਲ ਵਿਛੋੜੇ ਦਾ ਦੁੱਖ ਦੂਰ ਕਰ ਦਿੱਤਾ, ਦਾਣਾ ਪੱਠਾ ਪਾਣੀ ਉਸ ਵੇਲੇ ਤੋਂ ਸ਼ੁਰੂ ਕਰ ਦਿੱਤਾ, ਖਾਣ ਪੀਣ
ਖਾਣ ਪਾਨ ਕਰ ਬਿਸਰਿਓ ਈਠ,
ਇਸੇ ਤਰ੍ਹਾਂ ਫਿਰ ਖਾਣ ਪੀਣ ਦੇ ਵਿੱਚ ਆਪਣੇ ਮਨ ਨੂੰ ਲਾ ਦਿੱਤਾ।
ਇਸ ਪਰ ਹੋਏ ਅਰੋਡਨ ਗਮਨ ਹੈ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਜਾਨ ਭਾਈ ਦੇ ਉੱਤੇ ਅਸਵਾਰ ਹੋ ਕਰਕੇ ਚੱਲਦੇ ਹਨ।
ਜਨ ਮਨ ਕੋ ਹੋਏ ਚਲੈ ਬਸੀਠ,
ਮਾਨੋ ਕੇ ਇਹਦਾ ਮਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਨ ਦੇ ਨਾਲ ਜੁੜਿਆ ਹੋਵੇ। ਮਹਾਰਾਜ ਘੋੜੇ ਨੂੰ ਪ੍ਰੇਰਦੇ ਨੀ, ਘੋੜਾ ਆਪਣੇ ਆਪ ਹੀ ਜਿੱਧਰ ਨੂੰ ਮਹਾਰਾਜ ਦੀ ਇੱਛਾ ਹੁੰਦੀ ਹੈ ਉੱਧਰ ਨੂੰ ਚੱਲ ਜਾਂਦਾ ਹੈ।
ਸਭਾ ਬਿਖੈ ਤਿਤ ਸ਼੍ਰੀ ਹਰਗੋਬਿੰਦ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਭਾ ਦੇ ਵਿੱਚ,
ਕਹਿਓ ਮੋਹਿ ਰਣ ਥੰਬਾ ਥਾਨ,
ਮਹਾਰਾਜ ਨੇ ਆਖਿਆ ਸੀ ਭਾਈ ਜਿਹੜਾ ਇਹ ਸਾਡਾ ਅਸਥਾਨ ਹੈ ਜਿੱਥੇ ਅਸੀਂ ਜੰਗ ਕੀਤਾ ਹੈ,
ਨਾਮ ਗੁਰੂ ਸਰ ਤੀਰਥ ਪਾਵਨ,
ਇਸ ਪਾਵਨ ਅਸਥਾਨ ਦਾ ਨਾਮ ਅੱਜ ਤੋਂ ਗੁਰੂ ਸਰ ਤੀਰਥ ਨਾਮ ਕਰਕੇ ਪ੍ਰਸਿੱਧ ਹੈ,
ਕਲ ਮਲ ਗਨ ਨਾ ਸ਼ਨੇ ਇਸ ਅਸਥਾਨ
ਸਥਾਨ ਦੇ ਉੱਤੇ ਇਸ਼ਨਾਨ ਕਰੇਗਾ, ਕਲਯੁਗ ਦੇ ਜਿਤਨੇ ਪਾਪ ਨੇ ਇੱਥੇ ਨਾਸ਼ ਹੋ ਜਾਣਗੇ, ਆਖੋ ਸਤਨਾਮ। ਪਰ ਅੱਜ ਕੱਲ ਦੇ ਪ੍ਰਚਾਰਕ ਆਂਦੇ ਆਖੇ ਸਰੋਵਰਾਂ ਤੇ ਇਸ਼ਨਾਨ ਦਾ ਕੀ ਫਲ ਹੈ ਜੀ, ਇੱਥੇ ਪਾਣੀ ਹੈ ਘਰੇ ਵੀ ਨਾ ਲਓ ਤੇ ਇੱਥੇ ਵੀ ਨਾ ਲਓ, ਘਰੇ ਪਾਣੀ ਹੈ ਮੰਨਿਆ ਇੱਥੇ ਵੀ ਪਾਣੀ ਹੈ, ਪਰ ਇੱਥੇ ਸਤਿਗੁਰਾਂ ਦਾ ਬਚਨ ਹੈ, ਇਹ ਬਚਨ ਕਰਕੇ ਜਿਹੜੇ ਪਾਪ ਕੱਟੇ ਜਾਂਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ ਗੁਰੂ ਸਰ ਤੀਰਥ ਦੇ ਉੱਤੇ ਇਹ ਵਰ ਦਿੱਤਾ, ਜਿਹੜਾ ਵੀ ਇੱਥੇ ਆ ਕਰਕੇ ਇਸ਼ਨਾਨ ਕਰੇਗਾ, ਕਲਯੁਗ ਜਿਤਨੇ ਵੀ ਬਾਹਾਂ ਪਾਪ ਹੋਣ ਇੱਥੇ ਸਾਰੇ ਪਾਪ ਕੱਟੇ ਜਾਣਗੇ।
ਧਰ ਸ਼ਰਧਾ ਨਰ ਪਰ ਸਹਿਆਏ,
ਜੋ ਵੀ ਸ਼ਰਧਾ ਧਾਰ ਕੇ ਇੱਥੇ ਆ ਕਰਕੇ ਇਸ਼ਨਾਨ ਕਰੇਗਾ,
ਜੋ ਪੁਰਵ ਹੈ ਮਨੋ ਕਾਮਨਾ ਠਾਣ,
ਮਨ ਦੇ ਵਿੱਚ ਜੈਸੀ ਇੱਛਾ ਲੈ ਕੇ ਆਏਗਾ ਤੈਸੀ ਇੱਛਾ ਉਹਨੂੰ ਪ੍ਰਾਪਤ ਹੋਵੇਗੀ।
ਗੁਰਸਿੱਖੀ ਕੋ ਪ੍ਰਾਪਤ ਹੋਵੇ ਹੈ,
ਇੱਥੇ ਇਸ਼ਨਾਨ ਕਰਨ ਦੇ ਨਾਲ ਗੁਰਸਿੱਖੀ ਨੂੰ ਪ੍ਰਾਪਤ ਹੋਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਐਸੇ ਵਚਨ ਕਹੇ ਸਨ, ਜਦੋਂ ਮਹਾਰਾਜ ਦਮਦਮਾ ਸਾਹਿਬ ਗਏ ਨਾ, ਦਮਦਮਾ ਸਾਹਿਬ ਦੇ ਪਿੱਛੇ ਮੰਜੀ ਸਾਹਿਬ ਅਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਵੀ ਚਰਨ ਪਏ ਨੇ, ਉੱਥੇ ਮਹਾਰਾਜ ਨੇ ਅੰਮ੍ਰਿਤ ਦੇ ਕੜਾਹੇ ਤਿਆਰ ਕਰਵਾ ਕੇ ਉਹ ਸਰੋਵਰ ਦੇ ਵਿੱਚ ਪਵਾਏ ਸਨ। ਸਿੰਘਾਂ ਪੁੱਛਿਆ, ਮਹਾਰਾਜ ਇਹ ਕੀ ਕਰੀ ਜਾਂਦੇ ਹੋ, ਸਰੋਵਰ ਦੇ ਵਿੱਚ ਅੰਮ੍ਰਿਤ ਪਵਾਉਣ ਦਾ ਕੀ ਫਾਇਦਾ? ਮਹਾਰਾਜ ਕਹਿੰਦੇ, ਭਾਈ ਇੱਥੇ ਕੋਈ ਪੰਜ ਚੋਲੇ ਅੰਮ੍ਰਿਤ ਜਿਹੜਾ ਇਸ ਸਰੋਵਰ ਦੇ ਲਏਗਾ ਨਾ, ਉਹਨੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਪ੍ਰਾਪਤ ਹੋਵੇਗੀ, ਉਹ ਗੁਰੂ ਘਰ ਨਾਲ ਆਪਣੇ ਆਪ ਜੁੜ ਜਾਵੇਗਾ। ਤੇ ਮਹਾਂਪੁਰਖਾਂ ਦਾ ਬਚਨ ਹੈ, ਭਾਵੇ ਕੋਈ ਜਿੰਨਾ ਮਰਜ਼ੀ ਮਨਮੁਖੀ ਹੋਵੇ ਨਾ ਹੋਵੇ, ਗੁਰਸਿੱਖ ਮਨਮੁਖ ਹੋਵੇ, ਅੰਮ੍ਰਿਤ ਨੂੰ ਛਕਣ ਦੇ ਵਿੱਚ ਨਾ ਮੰਨਦਾ ਹੋਵੇ, ਉਹਨੂੰ ਪ੍ਰੇਰ ਕੇ ਇੱਕ ਵਾਰੀ ਉੱਥੇ ਲੈ ਜਾਓ, ਪੰਜ ਚੁਲੇ ਛਕਾ ਦਿਓ, ਆਪਣੇ ਆਪ ਹੀ ਗੁਰੂ ਦੇ ਲੜ ਲੱਗ ਜਾਏਗਾ। ਆਖੋ ਸਤਨਾਮ। ਐਸੇ ਸਤਿਗੁਰਾਂ ਦੇ ਬਚਨ ਹਨ। ਮਹਾਰਾਜ ਨੇ ਕਿਹਾ, ਭਾਈ ਇਸ ਸਰੋਵਰ ਤੇ ਜਿਹੜਾ ਇਸ਼ਨਾਨ ਕਰੇਗਾ, ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਪ੍ਰਾਪਤ ਹੋਵੇਗੀ।
ਗੁਰੂ ਮਹਾਤਮ ਕੀਨ ਬਖਾਨ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਹੁਤ ਜ਼ਿਆਦਾ ਮਹਾਤਮ ਇਸ ਗੁਰੂ ਸਰ ਤੀਰਥ ਦੇ ਉੱਤੇ ਇਸ਼ਨਾਨ ਕਰਨ ਦਾ ਦੱਸਿਆ।
ਜੋ ਸਲੇਮ ਸ਼ਾਹ ਜੁਗ ਭਰਾਤਾ,
ਰਾਏ ਜੋ ਤੇ ਸਲੇਮ ਸ਼ਾਹ ਇਹ ਜਿੰਨਾ ਦੋਨੋਂ ਭਰਾ ਸਨ ਜਿਹੜੇ,
ਗੁਰ ਮਰਜੀ ਲਕ ਅਰਜੀ ਕੀਨ,
ਸਤਿਗੁਰਾਂ ਦੇ ਖੁਸ਼ੀ ਦੇਖ ਕਰਕੇ ਸਤਿਗੁਰਾਂ ਦੇ ਪਾਸ ਆ ਕਰਕੇ ਬੇਨਤੀ ਕੀਤੀ ਦੋਨਾਂ ਨੇ।
ਮਹਾਰਾਜ ਅਬ ਕਾਂਗੜਪੁਰ ਕੋ,
ਮਹਾਰਾਜ ਕਿਰਪਾ ਕਰੋ, ਹੁਣ ਤੁਸੀਂ ਇੱਥੇ ਆਪਾਂ 8 ਦਿਨ ਹੋ ਗਏ ਬੈਠਿਆਂ ਨੂੰ, ਮਹਾਰਾਜ ਕਿਰਪਾ ਕਰੋ, ਹੁਣ ਸਾਡੇ ਗ੍ਰਹਿ ਕਾਂਗੜ ਵਿਖੇ ਚਰਨ ਪਾਓ।
ਗਮਨ ਕਰੋ ਨਜ ਬਿਲਮ ਬਹੀਨ,
ਮਹਾਰਾਜ ਦੇਰੀ ਨਾ ਕਰੋ, ਛੇਤੀ ਚਲੋ ਮਹਾਰਾਜ, ਸਾਡੇ ਘਰ ਵਿਖੇ ਵੀ ਆਪਣੇ ਪਾਵਨ ਚਰਨ ਪਾਵੋ ਜੀ।
ਇਸ ਥਲ ਕੋ ਆਗਮਨ ਜੇ ਕਾਰਜ,
ਮਹਾਰਾਜ ਇਸ ਕਾਰਜ ਵਾਸਤੇ ਇੱਥੇ ਬੈਠੇ ਸਾਂ, 8 ਦਿਨ ਹੋ ਗਏ, ਦੁਸ਼ਮਣ ਆਏਗਾ, ਜੰਗ ਕਰਾਂਗੇ ਮਹਾਰਾਜ, 8 ਦਿਨ ਹੋ ਗਏ, ਤੁਹਾਡਾ ਪ੍ਰਤਾਪ ਦੇਖ ਕੇ ਅੱਜ ਤੱਕ ਨੀ ਕੋਈ ਆਇਆ ਮਹਾਰਾਜ, ਹੁਣ ਚੱਲੋ ਆਪਣਾ ਕਾਰਜ ਬਣ ਗਿਆ ਇੱਥੇ।
ਕਰਕੇ ਜੰਗ ਫਤਿਹ ਬਡਲੀਨ,
ਮਹਾਰਾਜ ਜੰਗ ਕੀਤੀ ਇੱਥੇ ਫਤਿਹ ਪ੍ਰਾਪਤ ਕਰ ਲਈ, ਇਸ ਕਰਕੇ ਹੁਣ ਚੱਲੋ ਮਹਾਰਾਜ ਇੱਥੇ ਕਾਰਜ ਸੰਪੰਨ ਹੋ ਗਿਆ ਹੈ।
ਅਸ਼ਟ ਦਿਵਸੇ ਅਬ ਬੀਤ ਗਏ ਥਿਤ,
ਮਹਾਰਾਜ 8 ਦਿਨ ਹੋ ਗਏ ਆਪਾਂ ਨੂੰ ਇਸ ਥਾਂ ਦੇ ਉੱਤੇ ਬੈਠਿਆਂ ਨੂੰ।
ਰਿਪਨ ਪ੍ਰਤੀਕਤ ਰਹੇ ਪ੍ਰਵੀਨ,
8 ਦਿਨ ਦੇ ਮਹਾਰਾਜ ਦੁਸ਼ਮਣਾਂ ਨੂੰ ਉਡੀਕ ਰਹੇ ਹਾਂ।
ਸ਼ਾਹੋ ਜਹਾਂ ਮਹਿਮਾ ਤੁਮ ਲੱਕ ਕਰ,
ਸ਼ਾਹਜਹਾਂ ਹੈ ਮਹਾਰਾਜ ਤੁਹਾਡੀ ਮਹਿਮਾ ਨੂੰ ਜਾਣ ਕਰਕੇ,
ਹਟ ਕਰੇ ਹੋਏ ਜਾਨੀ ਜਾਏ,
ਮਹਾਰਾਜ ਤੁਹਾਡੀ ਮਹਿਮਾ ਨੂੰ ਜਾਣ ਗਿਆ, ਇਸ ਕਰਕੇ ਮਹਾਰਾਜ ਇੱਥੇ ਨੀ ਵਾਪਸ ਆ ਰਿਹਾ, ਹੁਣ ਚੱਲੋ ਮਹਾਰਾਜ ਕਾਂਗੜ ਵਿਖੇ ਆਪਣੇ ਚਰਨ ਪਾਵੋ।
ਬੈਰ ਬਿਸਾਰ ਸ਼ਾਂਤ ਮਨ ਕੀਨਸ,
ਉਹ ਜਿਹੜਾ ਸ਼ਾਹਜਹਾਂ ਹੈ ਉਹਨੇ ਵੈਰ ਦੂਰ ਕੀਤਾ ਤੇ ਮਨ ਦੇ ਵਿੱਚ ਸ਼ਾਂਤੀ ਧਾਰਨ ਕਰ ਲਈ ਹੈ।
ਯਾਂ ਤੇ ਲਸ਼ਕਰ ਨਹਿ ਚੜਿਆਏ,
ਇਸ ਕਰਕੇ ਮਹਾਰਾਜ ਉਹ ਦੁਸ਼ਮਣਾਂ ਦਾ ਜਿਹੜਾ ਵੈਰੀ ਹੈ ਦਲ ਹੈ ਉਹ ਚੜ ਕੇ ਨੀ ਆਇਆ।
ਨਾਹੀਂ ਤਾਂ ਅਬ ਲੋ ਕਈ ਹਜ਼ਾਰ ਹੋ,
ਨਹੀਂ ਤੇ ਮਹਾਰਾਜ 8 ਦਿਨ ਹੋ ਗਏ, ਹੁਣ ਤੇ ਕਈ ਹਜ਼ਾਰ ਹੀ ਆ ਜਾਣਾ ਸੀ, ਕੋਈ ਨਾ ਕੋਈ ਤੇ ਇੱਥੇ ਹਮਲਾ ਹੋਣਾ ਹੀ ਸੀ, 8 ਦਿਨ ਹੋ ਗਏ ਆਪਾਂ ਉਡੀਕਦਿਆਂ ਨੂੰ, ਹਜੇ ਤੱਕ ਕਿੰਨੇ ਕੋਈ ਆਇਆ।
ਫਿਰੇ ਹੁਤੇ ਜੋ ਦਾ ਸਮੁਦਾਏ,
ਮਹਾਰਾਜ ਦੇਖੋ ਕਿੰਨੇ ਸਮੁਦਾਏ ਇੱਥੇ ਆ ਕੇ ਇਕੱਠੇ ਹੋਣੇ ਸਨ, ਜੰਗ ਹੋਣਾ ਸੀ।
ਸੈਨਾ ਮਰਤ ਹੋਤ ਸੰਗਰਾਮੋ,
ਇੱਥੇ ਮਹਾਰਾਜ ਜੇ ਆਉਂਦੇ ਇੱਥੇ ਤੇ ਬੜੇ ਲੜਾਈ ਜੰਗ ਹੋਣਾ ਸੀ ਤੇ ਬੜੀਆਂ ਸੈਨਾਵਾਂ ਜਿਹੜੇ ਸੂਰਮੇ ਮਰਨੇ ਸਨ।
ਤੂੰ ਪ੍ਰਤਾਪ ਤੇ ਦੇਤ ਖਪਾਏ,
ਤੁਹਾਡੀ ਕਿਰਪਾ ਦੇ ਨਾਲ ਮਹਾਰਾਜ ਅਸੀਂ ਜੰਗ ਦੇ ਵਿੱਚ ਲੜਦੇ ਉਹਨਾਂ ਨੂੰ ਮਾਰ ਖਪਾ ਦਿੰਦੇ।
ਯੁਗ ਪ੍ਰਾਤਨ ਕੀ ਸ਼ਰਧਾ ਲਖ ਕਰ,
ਦੋਨੋਂ ਭਰਾਵਾਂ ਦੀ ਮਹਾਰਾਜ ਨੇ ਸ਼ਰਧਾ ਜਾਣ ਕਰਕੇ,
ਭਏ ਪ੍ਰਸੰਨ ਬਿਲੰਦ ਕਿਰਪਾਲ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤੇ ਪ੍ਰਸੰਨ ਹੋਏ ਦੋਨਾਂ ਦੇ ਉੱਤੇ।
ਚਲੇ ਤੁਮਾਰੇ ਪੁਰ ਇੱਕ ਵਾਰ ਹੈ,
ਮਹਾਰਾਜ ਕਹਿੰਦੇ ਚਲੋ ਭਾਈ ਤੁਹਾਡੇ ਇੱਕ ਵਾਰ ਪਿੰਡ ਦੇ ਵਿੱਚ ਚੱਲ ਹੀ ਪੈਂਦੇ ਹਾਂ।
ਰਹਿ ਕੇ ਤੱਕਦੇ ਨਾ ਮਿਲਣ ਵਿਸਾਲ,
ਉੱਥੇ ਰਵਾਂਗੇ ਤੁਹਾਡੇ ਨਾਲ ਮਿਲਣਾ ਵਰਤਾਂਗੇ।
ਇਮ ਕਹਿ ਗਮਨ ਕੀਨ ਤਿਨ ਕੇਰਾ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿਨ ਚੜ੍ਹਦਿਆਂ ਅਸੀਂ ਅਗਲੇ ਦਿਨ ਤਿਆਰੀ ਕੀਤੀ,
ਵਸੇ ਤਹਾਂ ਸੋ ਜਾਮਨ ਟਾਲ,
ਕਾਂਗੜ ਦੇ ਜਾ ਕਰਕੇ ਮਹਾਰਾਜ ਨੇ ਉੱਥੇ ਆਪਣੇ ਡੇਰੇ ਲਾਏ ਹਨ।
ਰਾਤ ਭਏ ਤੇ ਦੁੰਦਬ ਬਾਜਿਓ,
ਸਵੇਰ ਹੋਏ, ਸਵੇਰ ਹੋਣ ਦੇ ਨਾਲ ਮਹਾਰਾਜ ਨਗਾਰੇ ਬਚਾਏ ਚੱਲਣ ਦੀ ਕੋਚ ਕੀਤੀ।
ਪਰੇ ਹੈਨ ਪਰ ਜੀਨ ਉਤਾਲ,
ਸਤਿਗੁਰਾਂ ਦੇ ਗੁਲ ਇਸ ਜਾਨ ਭਾਈ ਦੇ ਉੱਤੇ ਸੋਨੇ ਦੀ ਕਾਠੀ ਪਾ ਕਰਕੇ ਤਿਆਰੀ ਕੀਤੀ। ਹੋਰ ਸੂਰਮਿਆਂ ਨੇ ਵੀ ਆਪੋ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ, ਕੱਸ ਲਈਆਂ।
ਤੁਰੰਗ ਜਾਨ ਭਾਈ ਪਰ ਸੁੰਦਰ,
ਜਿਹੜਾ ਘੋੜਾ ਜਾਨ ਭਾਈ ਸੀ ਉਹਦੇ ਉੱਤੇ
ਸੁਵਰਨ ਜਟਦ ਜੀਨ ਤਬ ਪਾਏ,
ਸੋਨੇ ਸੋਨੇ ਦੀ ਹੀਰਿਆਂ ਮੋਤੀਆਂ ਨਾਲ ਜੜਤ ਜਿਹੜੀ ਕਾਠੀ ਹੈ ਉਹ ਰੱਖੀ ਗਈ ਸਤਿਗੁਰਾਂ ਦੇ ਬੈਠਣ ਵਾਸਤੇ।
ਸਭ ਭੂਖਨ ਪਹਿਰਾਵਨ ਕੀਨੇ,
ਘੋੜੇ ਨੂੰ ਵੀ ਸਾਰਾ ਹਾਰ ਸ਼ਿੰਗਾਰ ਕਰਵਾਇਆ ਗਿਆ।
ਕਰਿਓ ਸ਼ਿੰਗਾਰ ਨ ਰੁਚਿਰ ਬਣਾਏ,
ਬੜਾ ਸੋਹਣਾ ਉਸ ਸੇਵਾਦਾਰ ਨੇ ਸਤਿਗੁਰਾਂ ਦੀ ਅਸਵਾਰੀ ਜਾਨ ਭਾਈ ਨੂੰ ਸੋਹਣਾ ਸ਼ਿੰਗਾਰ ਕੇ ਸੋਨੇ ਦੀ ਕਾਠੀ ਲਗਾ ਕਰਕੇ ਸਾਰਾ ਹਾਰ ਸ਼ਿੰਗਾਰ ਕਰਵਾ ਕਰਕੇ ਘੋੜੇ ਨੂੰ ਤਿਆਰ ਕਰਤਾ।
ਸ਼੍ਰੀ ਹਰਗੋਬਿੰਦ ਬਸਤਰ ਸ਼ਸਤਰ ਸੁਭ,
ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਸਤਰ ਸ਼ਸਤਰਾਂ ਦੇ ਨਾਲ ਲੈਸ ਹੋ ਕਰਕੇ,
ਸਜਤ ਬੇਭੂਖਨ ਤਨ ਸਮੁਦਾਏ,
ਸੋਹਣੇ ਗਹਿਣੇ ਦੇ ਵਾਂਗ ਮਹਾਰਾਜ ਘੋੜੇ ਦੇ ਉੱਤੇ ਸਵਾਰ ਹੋ ਗਏ ਸਾਰੇ ਸਿੰਘਾਂ ਸਾਰੇ ਸਿੱਖਾਂ ਦੇ ਸਮੇਤ।
ਭਏ ਅਰੂੜਨ ਗਮਨ ਕੀਨ ਤਬ,
ਹਰਗੋਬਿੰਦ ਸਾਹਿਬ ਮਹਾਰਾਜ ਉਸ ਜਾਨ ਭਾਈ ਘੋੜੇ ਤੇ ਸਵਾਰ ਹੋ ਕਰਕੇ ਚੱਲ ਪਾਇਆ।
ਚੜੀ ਬਾਹਨੀ ਦੁੰਦਬ ਵਾਏ,
ਜਦੋਂ ਘੋੜੇ ਚੱਲੇ ਨੇ ਨਗਾਰੇ ਖੜਕੇ ਤੇ ਆਸੇ ਪਾਸੇ ਜਿਹੜੀਆਂ ਸਤਿਗੁਰਾਂ ਦੇ ਚੱਲਣ ਦੀਆਂ ਖਬਰਾਂ ਪਹੁੰਚ ਗਈਆਂ।
ਗ੍ਰਾਮ ਨਥਾਣਾ ਹੋਤੋ ਨਿਕਟ ਹੀ,
ਅੱਗੇ ਨੇੜੇ ਹੀ ਨਥਾਣਾ ਨਾਮ ਦਾ ਇੱਕ ਪਿੰਡ ਸੀ,
ਜਿਸ ਮੈਂ ਕਾਲੋ ਨਾਥ ਰਹੰਤ,
ਉੱਥੇ ਇੱਕ ਕਾਲੋ ਨਾਮ ਦਾ ਨਾਥ ਰਹਿੰਦਾ ਸੀ, ਆਪਣੇ ਆਪ ਨੂੰ ਨਾਥ ਕਹਾਉਂਦਾ ਸੀ, ਹੈ ਤੇ ਭਾਵਨਾ ਵਾਲਾ ਸੀ, ਇਹ ਆਪਣੇ ਆਪ ਨੂੰ ਕਾਲੂ ਨਾਥ ਨਾਮ ਉਹਦਾ ਸਾਰੇ ਇਲਾਕੇ ਦੇ ਵਿੱਚ ਪ੍ਰਸਿੱਧ ਸੀ।
ਇੱਕ ਨਰ ਪਟਿਓ ਕਹਿਓ ਸ਼੍ਰੀ ਸਤਿਗੁਰ,
ਇੱਕ ਸਤਿਗੁਰਾਂ ਨੇ ਇੱਕ ਸਿੱਖ ਨੂੰ ਆਖਿਆ, ਭਾਈ ਤੂੰ ਜਾ ਸਾਡੀ ਇਹ ਖਬਰ ਲੈ,
ਇਸ ਕੋ ਪਰਖ ਹੋ ਜਾਏ ਇਕੰਤ,
ਜਾਓ ਕਾਲੂ ਨਾਥ ਨੂੰ ਜਾ ਕੇ ਪਹਿਲਾਂ ਪਰਖੋ, ਕੱਲਾ ਜਾਏ ਪਹਿਲਾਂ ਤੂੰ ਸਾਡੇ ਤੋਂ ਪਹਿਲਾਂ ਜਾ, ਅਸੀਂ ਥੋੜਾ ਦੇਰੀ ਨਾਲ ਆਵਾਂਗੇ, ਤੂੰ ਸਾਡੇ ਤੋਂ ਛੇਤੀ ਚੱਲਿਆ ਜਾ ਤੇ ਜਾ ਕਰਕੇ ਇਸ ਤਰ੍ਹਾਂ ਪਰਖੀ ਉਹਨੂੰ,
ਅਮਰੀ ਸੁਧ ਦੇਹ ਵਹਿਰ ਸਿਵਰ ਹੋਏ,
ਉਹਨੂੰ ਸਾਡੀ ਖਬਰ ਦੇ ਜਾ ਕੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਦੇ ਗੱਦੀ ਦੇ ਮਾਲਕ ਤੇਰੇ ਥਾਣੇ ਪਿੰਡ ਵਿਖੇ ਆ ਰਹੇ ਹਨ।
ਮਿਲਹਿਆਨ ਇਹ ਲਖੋ ਮਤੰਤ,
ਇਹ ਮਨ ਦੇ ਵਿੱਚ ਜਾਣ ਲੈ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੈਨੂੰ ਆ ਕੇ ਮਿਲਣਗੇ।
ਸੁਨ ਗਮਨਿਓ ਗੁਰ ਤੇ ਸੋ ਪੂਰਬ,
ਸੇਵਾਦਾਰ ਬੜੀ ਛੇਤੀ ਦੇ ਨਾਲ ਘੋੜੇ ਤੇ ਸਵਾਰ ਹੋ ਕਰਕੇ ਸਤਿਗੁਰਾਂ ਤੋਂ ਪਹਿਲਾਂ ਹੀ ਨਥਾਣੇ ਪਿੰਡ ਦੇ ਵਿੱਚ ਚਲਿਆ ਗਿਆ।
ਹਿਰਦੈ ਮਨੋਰਥ ਕੋ ਚਿਤਵੰਤ,
ਜਿਹੜਾ ਸਤਿਗੁਰਾਂ ਨੇ ਕਾਰਜ ਭੇਜਿਆ ਸੀ ਉਸ ਕਾਰਜ ਨੂੰ ਮਨ ਦੇ ਵਿੱਚ ਚਿਤਵਦਾ ਰੱਖ ਕਰਕੇ ਮੁੱਖ ਰੱਖ ਕੇ ਸਤਿਗੁਰਾਂ ਦੇ ਕਾਰਜ ਨੂੰ ਅੱਗੇ ਗਿਆ।
ਤੈਨੂੰ ਗੋਰ ਦੂਧ ਕੋ ਦੁਹਕਾਰ,
ਜਦੋਂ ਜਾ ਰਿਹਾ ਸੀ ਨਾ ਮਨ ਦੇ ਵਿੱਚ ਇਹਦੇ ਵਿਚਾਰ ਆਏ ਵੀ ਸਤਿਗੁਰੂ ਜੀ ਕਹਿੰਦੇ ਨੇ ਬੜਾ ਕਰਨੀ ਵਾਲਾ ਹੈ, ਜੇ ਕਰਨੀ ਵਾਲਾ ਮੇਰੇ ਮਨ ਦੀ ਬੁੱਝੇ, ਇਹਨੇ ਮਨ ਦੇ ਵਿੱਚ ਫੁਰਨਾ ਕਰ ਲਿਆ ਵੀ ਜੇ ਕਾਲੂ ਨਾਥ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ ਤੇ ਮੈਂ ਤਾਂ ਜਾਣਾ ਜੇ ਮੈਨੂੰ ਗਿਆ ਨੂੰ ਗੋਰੀ ਗਾਂ ਦਾ ਦੁੱਧ ਚੋ ਕੇ ਮੈਨੂੰ ਛਕਾਵੇ, ਇਹਨੇ ਮਨ ਦੇ ਵਿੱਚ ਇਸ ਤਰ੍ਹਾਂ ਸੋਧ ਲਿਆ।
ਮੋਹ ਕਰਾ ਵਹਿ ਪਾਨ ਜੇ ਲਿਆਏ,
ਸਭ ਤੋਂ ਪਹਿਲਾਂ ਜੇ ਮੈਨੂੰ ਇਹ ਗੋਰੀ ਗਾਂ ਦਾ ਦੁੱਧ ਲਿਆ ਕੇ ਚਵਾ ਕੇ ਮੈਨੂੰ ਛਕਾਵੇਗਾ,
ਤਾਂ ਅੱਜ ਮਤ ਜੋ ਤਨਾਥ ਪਛਾਨੋ,
ਤਾਂ ਮੈਂ ਜਾਣਾ ਇਹਨੂੰ ਨਾਥ ਅਸਲੀ ਹੈ, ਇਹਦੇ ਵਿੱਚ ਕਰਾਮਾਤਾ ਹਨ।
ਪਹੁੰਚਿਓ ਨਿਕਟ ਚਿਤਵੇ ਸਪਾਏ,
ਇਸ ਤਰ੍ਹਾਂ ਮਨ ਦੇ ਵਿੱਚ ਚਿਤਵਨੀ ਲੈ ਕਰਕੇ ਕਾਲੂ ਨਾਥ ਦੇ ਕੋਲ ਜਦੋਂ ਇਹ ਪਹੁੰਚਿਆ ਸਿੱਖ,
ਮਿਲਿਓ ਜਾਏ ਕਰ ਬੰਧਨ ਬੈਠਿਓ,
ਮਿਲਿਆ ਜਾ ਕੇ ਆਪਸ ਦੇ ਵਿੱਚ ਪਰਸ ਪਰਸ ਇੱਕ ਦੂਸਰੇ ਨੂੰ ਬਣਦਾ ਸਤਿਕਾਰ ਆਦਰ ਕੀਤਾ ਤੇ ਉਹਦੇ ਕੋਲ ਜਾ ਕੇ ਬੈਠਾ।
ਸਭ ਕਾਲੂ ਔਰ ਮੈਂ ਲਖ ਪਾਏ,
ਉਸ ਵੇਲੇ ਕਾਲੂ ਜਾਣ ਗਿਆ ਵੀ ਇਹ ਮਨ ਦੇ ਵਿੱਚ ਕੀ ਫੁਰਨਾ ਲੈ ਕੇ ਆਇਆ ਹੈ।
ਕਰ ਸਨਮਾਨ ਗੁੱਬੂ ਜ ਗੁਰ ਗਾਥਾ,
ਸਨਮਾਨ ਦੇ ਨਾਲ ਬਿਠਾਇਆ ਤੇ ਸਤਿਗੁਰਾਂ ਦੀ ਜਿਹੜੀ ਖਬਰਸਾਰ ਹੈ ਪੁੱਛਦਾ ਹੈ,
ਜਥਾ ਤੁਰਕ ਕਮਸਾਨ ਮਚਾਏ,
ਪੁੱਛਦਾ ਕਿਵੇਂ ਸਤਿਗੁਰਾਂ ਨੇ ਤੁਰਕੜਿਆਂ ਦੇ ਨਾਲ ਜੰਗ ਕੀਤਾ, ਸਾਰੀ ਗੱਲ ਭਾਈ ਸਾਨੂੰ ਖੋਲ ਕੇ ਸੁਣਾ।
ਉਹਨੇ ਔਰ ਗੌਰ ਭਰਨ ਕੀ ਸੁਰਬੀ,
ਹੋਰ ਜਿਹੜੀ ਇਹਦੇ ਮਨ ਦੇ ਵਿੱਚ ਅਭਲਾਖਾ ਸੀ ਨਾ ਇਹਦੇ ਸਿੱਖ ਦੇ ਵਿੱਚ ਵੀ ਗੋਰੀ ਗਾਂ ਦਾ ਦੁੱਧ ਪੀਣਾ ਚਾਹੁੰਦਾ ਇਹਨੇ ਜਾਣ ਲਈ,
ਇਹ ਦਿਖਾਏ ਕਰ ਦੋਹੇ ਨਕੀਨਾ,
ਉਹਨੇ ਦਿਖਾਇਆ ਦੇਖ ਭਾਈ ਸਿੱਖਾ ਉਹ ਗੋਰੀ ਗਾਂ ਉਹਦਾ ਦੁੱਧ ਪੀਵੇਗਾ, ਇਸ ਤਰ੍ਹਾਂ ਉਹਨੇ ਦਿਖਾਈ।
ਤਪਦ ਠਾਨ ਤਬ ਪਾਨ ਕਰਨ ਕੋ,
ਉਸੇ ਵੇਲੇ ਉਸ ਦੁੱਧ ਨੂੰ ਗਾਂ ਨੂੰ ਚੋਇਆ ਤੇ ਦੁੱਧ ਨੂੰ ਗਰਮ ਕਰਕੇ ਲਿਆ ਕੇ ਜਦੋਂ ਇਹ ਸਿੱਖ ਨੂੰ ਪਿਆਇਆ।
ਸ੍ਰੀ ਸਤਿਗੁਰ ਕੇ ਨਰ ਕੋ ਦੀਨ,
ਸਤਿਗੁਰਾਂ ਦੇ ਸਿੱਖ ਨੂੰ ਲਿਆ ਕਰਕੇ ਜਦੋਂ ਇਸ ਕਾਲੂ ਨਾਥ ਨੇ ਦੁੱਧ ਪਿਆਇਆ।
ਤ੍ਰਿਪਤ ਹੋਏ ਕਰ ਜਾਣਿਓ ਮਨ ਮਹਿ,
ਮਨ ਦੇ ਵਿੱਚ ਜਾਣਗੇ ਵੀ ਅਸਲੀ ਸਾਧੂ ਇਹ ਕਰਾਮਾਤੀ ਹੈ, ਇਹਨੇ ਜਾਣ ਲਈ ਮੇਰੇ ਮਨ ਦੀ ਦੁੱਧ ਪਿਆਇਆ।
ਕਾਲੂ ਕਰਾਮਾਤ ਮਹਿ ਪੀਣ,
ਇਸ ਕਾਲੂ ਦੇ ਵਿੱਚ ਬੜੀਆਂ ਕਰਾਮਾਤਾਂ ਉਹ ਜਾਣ ਗਿਆ ਸਿੱਖ।
ਸ੍ਰੀ ਹਰਗੋਬਿੰਦ ਕੋ ਆਗਮਨ ਕਰਿਓ,
ਦੁੱਧ ਪੀ ਕਰਕੇ ਫਿਰ ਇਹ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਣਾ ਉਸ ਕਾਲੂ ਨਾਥ ਨੂੰ ਦੱਸਿਆ ਵੀ ਕਾਲੂ ਨਾਥ ਦੇ ਤਿਆਰ ਹੋ ਜਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੈਨੂੰ ਮਿਲਣ ਵਾਸਤੇ ਤੇਰੇ ਨਗਰ ਦੇ ਵਿੱਚ ਆ ਰਹੇ ਹਨ।
ਕਰਿਓ ਸੁਨਾਵਨ ਸਮਤ ਪ੍ਰਵੀਨ,
ਉਹ ਸਮਤ ਵਾਲੇ ਨੇ ਚੰਗੀ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਣਾ ਉਸ ਸਾਧੂ ਨੂੰ ਸੁਣਾਇਆ।
ਨਮੋ ਕੀਨਪੁਰ ਤੇ ਜਬ ਨਿਕਸਿਓ,
ਆਦਰ ਸਤਿਕਾਰ ਕਰਕੇ ਵਾਪਸ ਜਦੋਂ ਪਿੰਡ ਤੋਂ ਬਾਹਰ ਨਿਕਲਿਆ।
ਇਤਨੇ ਬਿਖੈ ਗੁਰੂ ਚਲ ਆਏ,
ਪਿੰਡ ਦੇ ਬਾਹਰ ਨਿਕਲਿਆ ਸੀ, ਅੱਗੋਂ ਸਤਿਗੁਰਾਂ ਦੀ ਸਵਾਰੀ ਦੂਰੋਂ ਦੇਖੀ, ਇੰਨੇ ਨੂੰ ਸਤਿਗੁਰੂ ਇਸ ਥਾਣੇ ਪਿੰਡ ਦੇ ਵਿੱਚ ਆ ਗਏ।
ਬ੍ਰਿੰਦ ਤੁਰੰਗਮ ਕੀ ਸਭ ਸੈਨਾ,
ਘੋੜਿਆਂ ਦੇ ਉੱਤੇ ਸਵਾਰ ਹੋ ਕਰਕੇ ਸਤਿਗੁਰਾਂ ਦੇ ਨਾਲ ਸੈਨਾ ਆ ਰਹੀ ਹੈ।
ਜੋਧ ਸਮੇਤ ਸੁਪਟ ਸਮੁਦਾਇ,
ਜੋਧ ਦੇ ਨਾਲ ਹੋਰ ਵੀ ਸੂਰਮੇ ਹਨ।
ਜੀਤੇ ਜੰਗ ਆਨੰਦ ਉਮੰਗਤ,
ਸਤਿਗੁਰ ਜੀ ਬੜੇ ਆਨੰਦ ਦੇ ਦਾਤੇ ਨੇ, ਏਡਾ ਵੱਡਾ ਜੰਗ ਜਿੱਤ ਕੇ ਆਏ ਸਨ।
ਆਵਤ ਦੁੰਦਬ ਸ਼ਬਦ ਉਠਾਏ,
ਸਤਿਗੁਰਾਂ ਦੇ ਜਿਹੜੇ ਅੱਗੇ ਅੱਗੇ ਆਗਮਨ ਦੀ ਖੁਸ਼ੀ ਦੇ ਵਿੱਚ ਨਗਾਰੇ ਬੱਜ ਰਹੇ ਨੇ, ਉਹਨਾਂ ਦੀ ਧੁਨਾਂ ਆਕਾਸ਼ ਦੇ ਵਿੱਚ ਚੜ ਰਹੀਆਂ ਹਨ।
ਧੂਲੇ ਆਕਾਸ਼ ਚੜ੍ਹਦ ਤਿਤ ਦਿਸ਼ਮੈ,
ਘੋੜੇ ਚੱਲਦੇ ਨੇ ਜਦੋਂ ਘੋੜਿਆਂ ਦੇ ਪੌੜਾਂ ਦੇ ਨਾਲ ਜਿਹੜੀ ਹੈ ਥੱਲੇ ਧਰਤੀ ਦੀ ਧੂੜ ਆਕਾਸ਼ ਦੇ ਵਿੱਚ ਚੜ ਰਹੀ ਹੈ।
ਪ੍ਰਕਾਸ਼ ਢਾਂਪ ਤੋਂ ਜਾਏ,
ਜਿਹੜਾ ਸੂਰਜ ਆਕਾਸ਼ ਦੇ ਵਿੱਚ ਚੜਿਆ ਹੋਇਆ ਰੋਸ਼ਨੀ ਕਰ ਰਿਹਾ, ਘੋੜਿਆਂ ਦੀ ਪੌੜਾਂ ਦੇ ਨਾਲ ਧੂੜ ਜਿਹੜੀ ਅਸਮਾਨ ਦੇ ਵਿੱਚ ਚੜ ਰਹੀ ਹੈ, ਮਾਨੋ ਕਿ ਉਹ ਧੂੜ ਉਸ ਸੂਰਜ ਨੂੰ ਵੀ ਢਕਦੀ ਹੋਵੇ, ਇਤਨੀ ਸੈਨਾ ਸਤਿਗੁਰਾਂ ਦੇ ਨਾਲ ਚੜੀ ਆ ਰਹੀ ਹੈ।
ਸੁੰਦਰ ਥਲ ਬਿਲੋਕ ਜਲ ਕਲ ਕੋ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੋਹਣਾ ਤਲਾਅ ਦੇਖ ਕਰਕੇ, ਸੋਹਣਾ ਥਾਂ ਦੇਖ ਕਰਕੇ,
ਕਰਿਓ ਨਿਵੇਸ਼ ਗੁਰੂ ਜਗ ਜਾਏ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਥਾਣੇ ਪਿੰਡ ਦੇ ਵਿੱਚ ਪ੍ਰਵੇਸ਼ ਕੀਤਾ।
ਉਤਰੀ ਜੁੱਤ ਵਿਸਤਾਰ ਬਾਹਿਨੀ,
ਬੜੀ ਸਾਰੀ ਸੈਨਾ ਸਤਿਗੁਰਾਂ ਦੇ ਸਮੇਤ ਉਸ ਥਾਂ ਦੇ ਉੱਤੇ ਉਤਰੀ ਹੈ।
ਨਿਜ ਨਿਜ ਮਿਸਲ ਮਿਲੇ ਸਭ ਆਏ,
ਆਪੋ ਆਪਣੇ ਜਥਿਆਂ ਦੇ ਵਿੱਚ ਰਲ ਰਲ ਕਰਕੇ ਸਾਰੇ ਸੂਰਮੇ ਆਪਸ ਆਪੋ ਆਪਣੇ ਜਥੇਦਾਰਾਂ ਦੇ ਨਾਲ ਬੈਠ ਗਏ।
ਜੀ ਨੇ ਉਤਾਰ ਸ਼ਸਤਰ ਬੜ ਤਰ ਕਰ,
ਸਾਰਿਆਂ ਨੇ ਸ਼ਸਤਰ ਇੱਕ ਥਾਂ ਤੇ ਇਕੱਠੇ ਰੱਖ ਦਿੱਤੇ, ਘੋੜਿਆਂ ਤੋਂ ਕਾਠੀਆਂ ਲਾ ਦਿੱਤੀਆਂ।
ਹੋਤ ਹਿਰੇਖਾ ਹੈਨ ਲਗਾਏ,
ਸਾਰਿਆਂ ਨੇ ਆਪੋ ਆਪਣੇ ਜਿਹੜੇ ਘੋੜੇ ਨੇ ਬੰਨ ਦਿੱਤੇ।
ਖਾਨ ਪਾਨ ਕੋ ਕਰੇ ਜਥਾ ਰੁਚ,
ਆਪੋ ਆਪਣੇ ਰੁਚੀ ਦੇ ਮੁਤਾਬਕ ਸਭਨਾਂ ਨੇ ਪ੍ਰਸ਼ਾਦਾ ਪਾਣੀ ਛਕਿਆ ਹੈ।
ਸਰਾਮੇ ਜੋਧਾ ਸਮੁਦਾਏ,
ਸਾਰੇ ਯੋਧੇ ਨੇ ਆਪੋ ਆਪਣੇ ਰੁਚੀ ਦੇ ਮੁਤਾਬਕ, ਕੋਈ ਪ੍ਰਸ਼ਾਦਾ ਛਕਦਾ ਹੈ, ਕੋਈ ਇਸ਼ਨਾਨ ਪਾਣੀ ਸੋਧਦਾ, ਕੋਈ ਸਰੀਰਕ ਕਿਰਿਆ ਕਰਦਾ ਹੈ, ਕੋਈ ਵਿਸ਼ਰਾਮ ਕਰ ਰਿਹਾ ਹੈ।
ਸ੍ਰੀ ਹਰਗੋਬਿੰਦ ਅਸਨ ਚਵ ਕਰ,
ਹਰਗੋਬਿੰਦ ਸਾਹਿਬ ਮਹਾਰਾਜ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਛਕ ਕਰਕੇ,
ਦੁਪਹਿਰੇ ਮੈਂ ਵਿਸ਼ਰਾਮ,
ਸਤਿਗੁਰ ਜੀ ਦੁਪਹਿਰ ਦਾ ਸਮਾਂ ਜਾਣ ਕਰਕੇ ਥੋੜਾ ਸਰੀਰਕ ਸਰੀਰ ਨੂੰ ਵਿਸ਼ਰਾਮ ਦਿੱਤਾ।
ਸਵਾ ਜਾਮ ਦਿਨ ਰਹੇ ਉੱਠੇ, ਜਬ
ਜਦੋਂ ਸਵਾ ਕ ਜਾਮ ਰਹਿ ਗਿਆ, ਮਹਾਰਾਜ ਉਸ ਵੇਲੇ ਸੁਚੇਤ ਹੋਏ ਹਨ।
ਸੁਚੇਤ ਗੁਰੂ ਅਭਿਰਾਮ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਕਰਨ ਵਾਲੇ ਉਸ ਵੇਲੇ ਸੁਚੇਤ ਹੋ ਗਏ।
ਸੁੰਦਰ ਫਰਸ਼ ਅਨੇਕ ਵਰਣ ਕੇ,
ਬੜੇ ਜਿੱਥੇ ਮਹਾਰਾਜ ਬਿਰਾਜਮਾਨ ਹੋਏ ਹਨ ਉਸ ਥਾਂ ਦੇ ਉੱਤੇ ਸੋਹਣੇ ਗਲੀਚੇ ਵਿਛਾਏ ਹਨ।
ਦਸੇ ਮਖਮਲੀ ਦੀਹ ਤਮਾਮ,
ਉਹਦੇ ਉੱਤੇ ਸਤਿਗੁਰਾਂ ਦਾ ਪਲਗਾ ਸਜਿਆ, ਪਲਗੇ ਦੇ ਉੱਤੇ ਮਖਮਲੀ ਵਿਛਾਉਣਾ ਵਿਛਿਆ ਹੋਇਆ ਹੈ।
ਚਾਰੇ ਔਰ ਜਿਸ ਛੋਰ ਜਰੀ ਕੇ,
ਸਾਰੇ ਪਾਸੇ ਜਿਹੜੀ ਉਹ ਦਰੀ ਵਿਛੀ ਹੋਈ ਹੈ, ਥੱਲੇ ਫਰਸ਼ ਜੀ ਦੇ ਉੱਤੇ ਵਿਛਾਉਣਾ ਵਿਛਿਆ ਹੋਇਆ ਹੈ, ਉਹਦੇ ਜਿਹੜੇ ਚਾਰ ਪੱਲੇ ਹਨ।
ਮੁਕਤਾ ਜੱਟ ਦਾ ਜਹਾਂ ਛਬ ਧਾਮ,
ਉਹਨਾਂ ਚਾਰਾਂ ਪੱਲਿਆਂ ਦੇ ਨਾਲ ਮੁਕਤਾ ਹੀਰੇ ਮੋਤੀ ਜੜੇ ਹੋਏ ਹਨ।
ਅਸਕਾ ਦੀ ਡਸ ਰੁਚਰ ਫਰਸ਼ ਪਰ,
ਸਤਿਗੁਰਾਂ ਦੇ ਐਸਾ ਸੋਹਣੀ ਵਿਛਾਈ ਫਰਸ਼ ਦੇ ਉੱਤੇ ਡਸੀ ਹੋਈ ਹੈ।
ਉਪਾਦਾਨ ਦੀ ਰਗਤ ਹਰ ਦੀਨ,
ਸਤਿਗੁਰਾਂ ਦੇ ਉੱਤੇ ਉਸ ਵਿਛਾਈ ਦੇ ਉੱਤੇ ਤਖ਼ਤ ਸਜਾਇਆ ਹੋਇਆ ਤੇ ਪਲੰਘੇ ਦੇ ਉੱਤੇ ਗੋਲ ਗੋਲ ਸਰਾਣੇ, ਤੁਸੀਂ ਆਮ ਦੇਖਿਆ ਹੋਣਾ ਵੀ ਜਿਹੜੇ ਲਾਲੇ ਹੁੰਦੇ ਨਾ, ਉਹਨਾਂ ਦੇ ਬੈਠਣ ਵਾਸਤੇ ਗੋਲ ਗੋਲ ਲੰਮੇ ਜਿਹੇ ਸਰਾਣੇ ਹੁੰਦੇ, ਇਸ ਤਰ੍ਹਾਂ ਸਤਿਗੁਰਾਂ ਦੇ ਆਸਣਾਂ ਦੇ ਉੱਤੇ ਸਰਾਣੇ ਨੇ, ਉਹ ਬੜੇ ਸੋਹਣੇ ਹਨ।
ਲਰਕਤ ਦਹੁੰਦ ਮੁਕਤਾ ਗੁੱਛਣ,
ਸਰਾਣਿਆਂ ਦੇ ਦੋਨੋਂ ਪਾਸੇ ਨਾ ਮੁਕਤੇ ਹੀਰੇ ਜਿਹੜੇ ਮੋਤੀ ਨੇ, ਸੁੱਚੇ ਮੋਤੀ, ਸੁੱਚੇ ਮੋਤੀ ਗੁੱਛੇ ਬਣਾ ਕਰਕੇ ਉਹਨਾਂ ਸਰਾਣਿਆਂ ਦੇ ਨਾਲ ਲਮਕ ਰਹੇ ਹਨ।
ਬਹੁਤ ਮੋਲ ਤੇ ਰਚਿਓ ਨਵੀਨ,
ਜਿਹੜੇ ਬੜੇ ਮੋਲਕ ਨੇ ਉਹਨਾਂ ਦਾ ਅਮੋਲ ਬਹੁਤਾ ਜ਼ਿਆਦਾ ਮੁੱਲ ਹੈ, ਬੜੇ ਨਵੀਨ ਉਹ ਦਿਸ ਰਹੇ ਹਨ।
ਬੈਠ ਬਿਰਾਜਤ ਪਏ ਸ਼੍ਰੀ ਸਤਿਗੁਰੂ,
ਐਸੇ ਸੋਹਣੇ ਸਤਿਗੁਰੂ ਉਸ ਸੋਹਣੇ ਪਲੰਗਾਂ ਦੇ ਉੱਤੇ ਬਿਰਾਜਮਾਨ ਹੋ ਰਹੇ ਹਨ।
ਚਮਰਦਾਰ ਤਬ ਚਾਮਰ ਕੀਨ,
ਚੌਰ ਬਰਦਾਰ ਸਤਿਗੁਰਾਂ ਦੇ ਉੱਤੇ ਸੋਹਣਾ ਚੌਰ ਕਰ ਰਿਹਾ ਹੈ।
ਗਾਵਨ ਲੱਗੇ ਰਬਾਬੀ ਰਾਗਨ,
ਜਿਹੜੇ ਸਤਿਗੁਰਾਂ ਦੇ ਜਿਹੜੇ ਕੀਰਤਨੀਏ ਨੇ ਉਹ ਆਪੋ ਆਪਣੇ ਸਾਜ ਲਿਆ ਕਰਕੇ ਸਤਿਗੁਰ ਕੀ ਗੁਰੂ ਕੀ ਬਾਣੀ ਕਾ ਕੀਰਤਨ ਲੱਗ ਪਏ ਕਰਨ।
ਸ਼੍ਰੀ ਗੁਰ ਸ਼ਬਦ ਸ਼ਾਂਤ ਰਸ ਪੀਨ,
ਸ਼ਾਂਤੀ ਦੇ ਰਸ ਦੇ ਵਿੱਚ ਲੀਨ ਕਰਨ ਵਾਲਾ ਐਸੇ ਗੁਰੂ ਕੇ ਕੀਰਤਨੀ ਐਸੇ ਸ਼ਬਦਾਂ ਨੂੰ ਗਾਇਨ ਕਰ ਰਹੇ ਹਨ।
ਸਿੱਖ ਜੋਧਾ ਗਨ ਜੋਧ ਸਹਿਤ ਮਿਲ,
ਗੁਰੂ ਕੇ ਜੋਧੇ ਸੂਰਮੇ ਭਾਈ ਰਾਏ ਜੋ ਤੇ ਹੋਰ ਉਹਦਾ ਜਿਹੜਾ ਸਾਥੀ ਹੈ ਉਹ ਵੀ ਨਾਲ ਮਿਲ ਕਰਕੇ
ਦਰਸ਼ਨ ਨਮੋ ਕਰੈ ਸਮੁਦਾਇ,
ਸਾਰੇ ਜਿਤਨੇ ਵੀ ਸੂਰਮੇ ਨੇ ਸਤਿਗੁਰਾਂ ਨੂੰ ਨਮਸਕਾਰ ਕਰ ਰਹੇ ਹਨ, ਦਰਸ਼ਨ ਕਰ ਰਹੇ ਹਨ।
ਜਥਾ ਉਚਿਤ ਕਰ ਸਭਾ ਸ ਬੈਠੇ,
ਆਪੋ ਆਪਣੇ ਜਿਹੜੀ ਪਦਵੀ ਦੇ ਅਨੁਸਾਰ ਸਭਾ ਦੇ ਵਿੱਚ ਬੈਠੇ ਹਨ।
ਸ਼੍ਰੀ ਹਰਗੋਬਿੰਦ ਬੀਚ ਸੁਹਾਏ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਯੋਧਿਆਂ ਸੂਰਮਿਆਂ ਦੇ ਵਿਚਾਲੇ ਸੋਭ ਰਹੇ ਹਨ ਬੈਠੇ ਹੋਏ।
ਮਨੋ ਸੁਰਨ ਮੈਂ ਸੁਰਪਤ ਦੁਤਮਤ,
ਕਵੀ ਜੀ ਲਿਖ ਰਹੇ ਨੇ ਮਾਨੋ ਕੇ ਜਿਵੇਂ ਸੁਰਪਤ ਇੰਦਰ ਰਾਜਾ ਦੇਵਤਿਆਂ ਦੀ ਸਭਾ ਦੇ ਵਿੱਚ ਬੈਠਾ ਹੁੰਦਾ ਨਾ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੰਦਰ ਰਾਜੇ ਦੇ ਵਾਂਗ ਉਸ ਸਿੰਘਾਸਣ ਦੇ ਉੱਤੇ ਬੈਠੇ ਨੇ, ਤੇ ਜਿਹੜੇ ਸਿੰਘ ਸੂਰਮੇ ਬੈਠੇ ਨੇ ਉਹ ਜਿਹੜੇ ਦੇਵੀ ਦੇਵਤਿਆਂ ਵਾਂਗ ਸਮਾਧੀਆਂ ਲਾ ਕਰਕੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਹਨ।
ਕਿਦੋਂ ਵਿਸ਼ਨੇ ਅਵਨੀ ਪਰ ਆਏ,
ਜਾਂ ਕੋਈ ਵਿਸ਼ਨੂੰ ਦਾ ਅਵਤਾਰ ਧਰਤੀ ਦੇ ਉੱਤੇ ਆਇਆ ਹੋਵੇ, ਐਸਾ ਸੋਹਣਾ ਸੁੰਦਰ ਸਰੂਪ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦਿਖ ਰਿਹਾ ਹੈ।
ਸੰਗਤ ਸਕਲ ਗ੍ਰਾਮ ਕੀ ਆਏਬ,
ਸਾਰੇ ਨਥਾਣੇ ਪਿੰਡ ਦੀ ਸਾਰੀ ਸੰਗਤ ਸਤਿਗੁਰਾਂ ਦੇ ਦਰਸ਼ਨ ਵਾਸਤੇ ਆਈ।
ਅਨਕਿਆ ਕੋਰਨ ਕੋਰ ਪਾਏ,
ਸਾਰਿਆਂ ਨੇ ਆਪੋ ਆਪਣੀਆਂ ਭੇਟਾਂ ਲਿਆ ਕਰਕੇ ਅਰਪਣ ਕੀਤੀਆਂ ਸਤਿਗੁਰੂ ਜੀ ਨੂੰ।
ਜੰਗ ਜੀਤ ਕਰ ਸਤਿਗੁਰ ਆਏ,
ਆਪੋ ਦੇ ਵਿੱਚ ਗੱਲਾਂ ਕਰ ਰਹੇ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਰਕੜਿਆਂ ਦੇ ਨਾਲ ਜੰਗ ਜਿੱਤ ਕੇ ਆਏ ਹਨ।
ਪਰਸਪਰ ਗਨ ਨਰ ਨਾ,
ਉਸ ਨਥਾਣੇ ਪਿੰਡ ਦੇ ਲੋਕੀ ਆਪਸ ਦੇ ਵਿੱਚ ਇਸ ਤਰ੍ਹਾਂ ਗੱਲਾਂ ਕਰ ਰਹੇ ਹਨ।
ਚੌਂਪ ਕਰਤ ਚਿਤ ਦਰਸ਼ਨ ਦਰਸੈ,
ਸਾਰਿਆਂ ਦੇ ਮਨ ਦੇ ਵਿੱਚ ਇੱਛਾ ਹੈ ਚਲੋ ਭਾਈ ਛੇਤੀ ਛੇਤੀ ਚਲੀਏ ਸਤਿਗੁਰਾਂ ਦੇ ਦਰਸ਼ਨ ਕਰੀਏ।
ਧੰਨ ਧੰਨ ਪ੍ਰਭ ਗੁਰ ਜੈਕਾਰ,
ਆਪਣੇ ਮੁਖ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਧੰਨ ਧੰਨ ਹੀ ਉਚਾਰ ਰਹੇ ਹਨ।
ਸੁਣ ਕਾਲੂ ਅਗਵਨ ਗੁਰੂ ਕੋ,
ਕਾਲੂ ਨਾਥ ਨੇ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਥਾਣੇ ਪਿੰਡ ਦੇ ਵਿੱਚ ਆਏ ਹਨ ਦਰਸ਼ਨ ਦੇਣ ਵਾਸਤੇ। ਸਤਿਗੁਰਾਂ ਦੀ ਸੇਵਾ ਦੇ ਵਾਸਤੇ ਦੋ ਘੜੇ ਦੁੱਧ ਦੇ ਭਰ ਕੇ ਨਾਲ ਤਿਆਰ ਹੋਇਆ।
ਇੱਕ ਬਾਲਕ ਕੇ ਸਿਰ ਧਰ ਲਿਆਇਓ,
ਇੱਕ ਬਾਲਕ ਸੀ ਇੱਕ ਬੱਚਾ ਸੀ ਇਹਦੇ ਨਾਲ, ਉਹਦੇ ਸਿਰ ਦੇ ਉੱਤੇ ਇੱਕ ਦੁੱਧ ਦਾ ਘੜਾ ਰੱਖ ਦਿੱਤਾ।
ਇੱਕ ਉਠਾਏ ਆਪ ਕਰ ਧਾਰ,
ਇੱਕ ਇਸ ਕਾਲੂ ਨਾਥ ਨੇ ਆਪਣੇ ਹੱਥਾਂ ਦੇ ਵਿੱਚ ਫੜ ਲਿਆ।
ਆਨ ਗੁਰੂ ਪਗ ਮਸਤਕ ਟੇਕਿਓ,
ਸਤਿਗੁਰਾਂ ਦੇ ਦਰਸ਼ਨ ਕੀਤੇ ਭੇਟਾ ਰੱਖੀ ਤੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ।
ਬੈਠਿਓ ਨਿਕਟ ਜੋੜ ਕਰ ਹੱਥ,
ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਨੇੜੇ ਹੋ ਕਰਕੇ ਬਹਿ ਗਿਆ।
ਸ੍ਰੀ ਹਰਗੋਬਿੰਦ ਕਿਰਪਾ ਦ੍ਰਿਸ਼ਟ ਤੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਭਰੀ ਨਜ਼ਰ ਦੇ ਨਾਲ ਜਦੋਂ ਇਸ ਕਾਲੂ ਦੇ ਵੱਲ ਦੇਖਿਆ।
ਦੇਖਤ ਕਰਿਓ ਵਾਕ ਤੇ ਸਾਥ,
ਦੇਖਣ ਦੇ ਨਾਲ ਉਸੇ ਵੇਲੇ ਸਤਿਗੁਰਾਂ ਨੇ ਇਸ ਕਾਲੂ ਨਾਥ ਨੂੰ ਬਚਨ ਆਖੇ।
ਕਾਲੀ ਕਾਲ ਮਨ ਤੇ ਮਾਨਵ,
ਕਾਲੂ ਜੀ ਕਾਲੂ ਨਾਥ ਜੀ ਤੁਸੀਂ ਬੜੀ ਕਾਲਨਾ ਕਾਲੀ ਹੈ।
ਨਾਮ ਭਇਓ ਅਬ ਕਾਲੂ ਨਾਥ,
ਤੁਹਾਡਾ ਹੁਣ ਤੋਂ ਨਾਥ ਕਾਲੂ ਨਾਥ ਕਰਕੇ ਪ੍ਰਸਿੱਧ ਹੈ।
ਸ਼੍ਰੀ ਗੁਰ ਨਹੀਂ ਨਾਥ ਮੋਇ ਜਾਨੋ,
ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਕੋਈ ਨਾਥ ਨੂਥ ਨਹੀਂ ਹਾਂ।
ਤੁਮਰੋ ਕੂਕਰ ਧਰ ਪਦਮਾਥ,
ਮਹਾਰਾਜ ਮੈਂ ਤੇ ਆਪ ਜੀ ਗੁਰੂ ਘਰ ਦਾ ਕੁੱਤਾ ਹਾਂ, ਮਹਾਰਾਜ ਮੈਂ ਕੋਈ ਨਾਥ ਨਹੀਂ ਹਾਂ।
ਹੈ ਪ੍ਰਸੰਨ ਹੋਏ ਗੁਰ ਬੋਲੇ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐਸੀ ਨਿਮਰਤਾ ਦੇਖ ਕੇ ਪ੍ਰਸੰਨ ਹੋਏ ਅਤੇ ਬੋਲੇ ਹਨ।
ਬਿਰਤ ਨਾਥ ਤੋਂ ਹੋਏ ਜਹਾਨ,
ਮਹਾਰਾਜ ਕਹਿੰਦੇ ਨਹੀਂ ਨਾਥ ਜੀ ਕਾਲੂ ਨਾਥ ਜੀ ਤੁਸੀਂ ਸੰਸਾਰ ਦੇ ਵਿੱਚ ਨਾਥ ਕਰਕੇ ਪ੍ਰਸਿੱਧ ਹੋਵੋਗੇ।
ਸਭ ਮਾਨੈ ਤੁਵ ਨਾਥ ਜਾਨ ਕਰ,
ਸਾਰੇ ਮੰਨਣਗੇ ਤੁਸੀਂ ਵੱਡੇ ਨਾਥ ਹੋ।
ਕਿਰਪਾ ਗੁਰੂ ਕੀ ਭਈ ਮਹਾਨ,
ਗੁਰੂ ਨਾਨਕ ਦੇਵ ਮਹਾਰਾਜ ਦੀ ਤੁਹਾਡੇ ਉੱਤੇ ਕਿਰਪਾ ਹੋਈ ਹੈ।
ਕਾਲੂ ਮੈਂ ਸ਼੍ਰੀ ਪ੍ਰਭ ਸੁਣੀ ਹੈ,
ਕਾਲੂ ਨੇ ਹੱਥ ਜੋੜੇ ਬੇਨਤੀ ਕੀਤੀ ਮਹਾਰਾਜ ਇਸ ਗਰੀਬ ਦੀ ਮੇਰੀ ਵੀ ਸੁਣ ਲਵੋ।
ਆਪ ਬਖਾਨ ਨਾਨਕ ਕਰੁਣਾ ਠਾਨ।
ਤੁਸੀਂ ਕਿਰਪਾ ਕਰਕੇ ਮੈਨੂੰ ਜਿਹੜਾ ਇਹ ਬਚਨ ਕੀਤਾ ਹੈ,
ਇਤੀ ਵਡਿਆਈ ਉਚਿਤ ਨਹੀਂ ਮੈਂ,
ਇਤਨੀ ਵਡਿਆਈ ਦੇ ਯੋਗ ਨਹੀਂ ਹਾਂ ਮਹਾਰਾਜ, ਜਿੰਨੀ ਤੁਸੀਂ ਵਡਿਆਈ ਦੇ ਦਿੱਤੀ ਇਤਨੀ ਵਡਿਆਈ ਦੇ ਯੋਗ ਨਹੀਂ ਹਾਂ।
ਮਰੇ ਦਰ ਪੋਰੇ ਕਹੋ ਸਵਾਨ,
ਮਹਾਰਾਜ ਮੈਂ ਤੇ ਆਪ ਜੀ ਦੇ ਦਰ ਦੇ ਕੁੱਤਿਆਂ ਦੇ ਬਰਾਬਰ ਨਹੀਂ ਹਾਂ, ਕਿਰਪਾ ਕਰੋ ਮਹਾਰਾਜ ਜਿੰਨੀ ਵਡਿਆਈ ਦੇਤੀ ਇੰਨੀ ਵਡਿਆਈ ਦੇ ਲਾਇਕ ਨਹੀਂ ਸਾ ਮੈਂ।
ਕਾਲੂ ਕੀ ਅਧਿਕ ਨਮਰਤਾ,
ਨੇ ਜਦੋਂ ਹੋਰ ਨਿਮਰਤਾ ਇਸ ਕਾਲੂ ਦੀ ਸੁਣੀ,
ਸ੍ਰੀ ਹਰਿ ਗੋਬਿੰਦ ਅਧਿਕ ਕਿਰਪਾ,
ਮਹਾਰਾਜ ਹੋਰ ਪ੍ਰਸੰਨ ਹੋਏ ਇਸ ਕਾਲੂ ਨਾਥ ਦੇ ਉੱਤੇ।
ਭਏ ਪ੍ਰਸੰਨ ਦਇਓ ਵਰ ਦੀਰਗ,
ਬਹੁਤੇ ਪ੍ਰਸੰਨ ਹੋ ਕਰਕੇ ਇਹਨੂੰ ਵੱਡਾ ਵਰ ਦੇ ਦਿੱਤਾ।
ਨਾਥਨ ਕੋ ਨਾਥ ਵਿਸਾਲ,
ਮਹਾਰਾਜ ਨੇ ਕਾਲੂ ਨਾਥ ਜੀ ਤੁਸੀਂ ਨਾਥਾਂ ਦੇ ਵੀ ਸਭ ਤੋਂ ਵੱਡੇ ਨਾਥ ਹੋਵੋਗੇ, ਆਖੋ ਸਤਨਾਮ। ਐਸੇ ਸਤਿਗੁਰੂ ਗੁਰ ਗਰੀਬ ਨਿਵਾਜ ਸਿੱਖ ਦੀ ਨਿਮਰਤਾ ਦੇਖ ਕੇ ਪ੍ਰਸੰਨ ਹੋ ਗਏ, ਤੋ ਵੱਡੇ ਨਾਥਾਂ ਦਾ ਵੀ ਨਾਥ ਹੋਵੇਗਾ।
ਸਿੱਖ ਸੇਵਕ ਮਹਿ ਬਿਦਤੈ ਮਹਿਮਾ,
ਸਾਰੇ ਸਿੱਖ ਸੰਤ ਸੰਪਦਾਇ ਦੇ ਵਿੱਚ ਸਾਰਿਆਂ ਦੇ ਵਿੱਚ ਤੇਰੀ ਮਹਿਮਾ ਹੋਵੇਗੀ।
ਕਾਲੀ ਬਡ ਕਾਲ,
ਹੋਰਾਂ ਨੇ ਵੀ ਸੁਣੇ ਤੇ ਤੂੰ ਬੜੀ ਵੱਡੀ ਘਾਲਣਾ ਘਾਲੀ ਹੈ, ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਕਮਾਈ ਹੈ।
ਜਿਉਂ ਜਿਉਂ ਨਮਰ ਅਧਿਕਤਾ ਤਿਉਂ ਤਿਉਂ,
ਜਿਵੇਂ ਜਿਵੇਂ ਉਹ ਅਧਿਕ ਨਿਮਰਤਾ ਸਤਿਗੁਰਾਂ ਨੂੰ ਦਿਖਾਉਂਦਾ ਹੈ।
ਬਡ ਪੁਰਖਨ ਕੀ ਹੈ ਅਸ ਚਾਲ,
ਮਹਾਰਾਜ ਕਹਿੰਦੇ ਜਿਵੇਂ ਜਿਵੇਂ ਤੇਰੇ ਚ ਨਿਮਰਤਾ ਹੈ ਉਵੇਂ ਉਵੇਂ ਤੇਰੇ ਚ ਵੱਡਿਆਂ ਵਾਲੇ ਗੁਣ ਆਉਂਦੇ ਨੇ। ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ, ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ, ਜਿਹੜਾ ਆਪਣੇ ਚ ਨਿਮਰਤਾ ਦਿਖਾਵੇ ਨਾ ਸਭ ਤੋਂ ਵੱਡਾ ਪੁਰਖ ਉਹੀ ਹੈ। ਦੇਖੋ ਜਿਹੜਾ ਸਿਮਲ ਦਾ ਰੁੱਖ ਕਿੱਡਾ ਵੱਡਾ ਹੁੰਦਾ ਹੈ, ਫਲ ਫਿੱਕੇ ਫੁੱਲ ਬਕ ਬਕੇ, ਫਲ ਫਿੱਕੇ ਫੁੱਲ ਬਕ ਬਕੇ ਤੇ ਪੱਤੇ ਵੀ ਕੰਮ ਨਹੀਂ ਆਉਂਦੇ। ਮਹਾਰਾਜ ਕਹਿੰਦੇ ਛੋਟਾ ਬੇਰੀ ਦਾ ਬੂਟਾ, ਅਮਰੂਦ ਦਾ ਬੂਟਾ ਛੋਟਾ ਹੁੰਦਾ, ਫਲਾਂ ਦੇ ਨਾਲ ਲੱਦਿਆ ਜਾਂਦਾ ਉਨਾ ਚੁੱਕ ਜਾਂਦਾ, ਜਿੰਨਾ ਚੁੱਕਦਾ ਉਨਾ ਹੀ ਫਲ ਲੱਗਦੇ ਨੇ, ਜਿੰਨੀ ਨਿਮਰਤਾ ਹੈ ਮਹਾਰਾਜ ਕਹਿੰਦੇ ਉਨਾ ਵੱਡਾ ਪੁਣਾ ਹੁੰਦਾ ਹੈ।
ਕਰਿਓ ਬਚਨ ਜਬ ਸ਼੍ਰੀ ਹਰਿ ਗੋਬਿੰਦ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਉਸ ਕਾਲੂ ਨਾਥ ਦੇ ਪ੍ਰਥਾਏ ਵਚਨ ਕੀਤਾ,
ਕਾਮਲ ਕਰਾਮਾਤ ਤਬ ਪਾਏ,
ਉਸੇ ਵੇਲੇ ਹੀ ਇਹ ਕਰਾਮਾਤ ਦੇ ਵਿੱਚ ਕਾਮਲ ਹੋ ਗਿਆ, ਭਰਪੂਰ ਹੋ ਗਿਆ।
ਅਤੇ ਆਨੰਦ ਕਰ ਪਦ ਅਰਬਿੰਦਨ,
ਕਰਾਮਾਤ ਨੂੰ ਪਾ ਕਰਕੇ ਸਤਿਗੁਰਾਂ ਦੇ ਕਮਲਾਂ ਵਰਗੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਬੰਦਨ ਕੀਨ ਸੀਸ ਕੋ ਨਿਆਏ,
ਸੀਸ ਰੱਖ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਵਾਰ ਵਾਰ ਮੱਥਾ ਟੇਕਦਾ ਹੈ ਕਾਲੂ ਨਾਥ।
ਬਾਲਕ ਹੁਤੋ ਸੰਗ ਪੈ ਲਿਆਇਓ,
ਜਿਹੜਾ ਨਾਲ ਕਾਲੂ ਨਾਥ ਦੇ ਦੁੱਧ ਦਾ ਘੜਾ ਚੱਕ ਕੇ ਲੈ ਕੇ ਆਇਆ ਸੀ,
ਜਿਸ ਦਿਸ਼ ਦੇਖ ਗੁਰੂ ਸੁਖਦਾਏ,
ਸੁਖ ਦੇਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਬਾਲਕ ਦੇ ਵੱਲ ਦੇਖ ਕਰਕੇ,
ਦੁਗਨ ਚੁਰੂ ਪਰ ਤਿਸ ਕੋ ਦੀਨਸ,
ਮਹਾਰਾਜ ਨੇ ਉਹਦੇ ਘੜੇ ਦੇ ਵਿੱਚੋਂ ਚੁਲੂ ਭਰ ਕੇ ਨਾ ਦੁੱਧ,
ਕਹਿਓ ਪਾਨ ਕਰ ਬਿਲਮ ਨ ਲਾਏ,
ਚੁਲੂ ਭਰ ਕੇ ਘੜੇ ਦੇ ਵਿੱਚੋਂ ਦੁੱਧ ਉਸ ਬਾਲਕ ਨੂੰ ਦਿੱਤਾ। ਮਹਾਰਾਜ ਕਹਿੰਦੇ ਭਾਈ ਦੇਰ ਨਾ ਲਾ, ਇਹਨੂੰ ਛੇਤੀ ਛਕ ਲੈ।
ਪਾਨ ਬਾਕ ਕੋ ਪਾਨ ਕਰਿਓ ਜਬ,
ਸਤਿਗੁਰਾਂ ਦਾ ਬਚਨ ਮੰਨਿਆ, ਬਚਨ ਮੰਨ ਕੇ ਜਦੋਂ ਛਕਿਆ ਹੈ,
ਭਾਈ ਸ਼ਕਤ ਸਭ ਜਾਨੀ ਬਾਤ,
ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਉਹ ਵੀ ਕਰਾਮਾਤਾਂ ਦੇ ਸਹਿਤ ਹੋ ਗਿਆ, ਆਖੋ ਸਤਨਾਮ
ਸ੍ਰੀ।
ਐਸੇ ਗਰੀਬ ਨਿਵਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਲੋ ਦੁੱਧ ਦਾ ਭਰ ਕੇ ਦਿੱਤਾ, ਉਹਨੂੰ ਵੀ ਕਰਾਮਾਤ ਦੇ ਸਹਿਤ ਕਰ ਦਿੱਤਾ।
ਦੇਸ਼ ਵਿਦੇਸ਼ਨ ਕੀ ਸੁਧੇ ਉਰਮੈ,
ਉਹਨੂੰ ਵੀ ਸੁਧ ਹੋ ਗਈ, ਦੇਸ਼ ਦੀ ਤੇ ਵਿਦੇਸ਼ ਦੀ ਕੀ ਹੋ ਰਿਹਾ ਹੈ ਇਹ ਸਾਰੀ ਖਬਰ ਹੋ ਗਈ।
ਕਰ ਬਦਰੀ ਫਲ ਤਿਮ ਵਿਖਿਆ,
ਜਿਵੇਂ ਹੱਥ ਦੇ ਉੱਤੇ ਬੇਰ ਰੱਖਿਆ ਹੁੰਦਾ ਸਾਹਮਣੇ ਦਿਖਦਾ ਨਾ ਆਪਾਂ ਨੂੰ, ਇਸ ਤਰ੍ਹਾਂ ਇਹਦੇ ਹੱਥ ਦੇ ਉੱਤੇ ਇਸ ਤਰ੍ਹਾਂ ਇਹਦੀ ਸੋਝੀ ਦੇ ਵਿੱਚ ਕੋਈ ਵੀ ਚੀਜ਼ ਲੱਕੋ ਛਪੋ ਨਹੀਂ ਰਹੀ, ਹਰ ਇੱਕ ਚੀਜ਼ ਦਾ ਜਾਣੂ ਹੋ ਗਿਆ।
ਅਚਰਜ ਚਿਤ ਧਰ ਗੁਰ ਪਦ ਬੰਦੇ,
ਇਹਨੇ ਵੀ ਬੜਾ ਹੈਰਾਨ ਹੋ ਕਰਕੇ ਬੜਾ ਖੁਸ਼ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਧੰਨ ਧੰਨ ਗੁਰ ਦੀਰਗ ਦਾਤ,
ਮੁਖੋਂ ਧੰਨ ਧੰਨ ਉਚਾਰਦਾ, ਮਹਾਰਾਜ ਤੁਸੀਂ ਬੜੀ ਵੱਡੀ ਦਾਤ ਦੇ ਦਿੱਤੀ।
ਕਛ ਤੇ ਕਛੋ ਚਿਨਕ ਮੈਂ ਕੀਨਸ,
ਮਹਾਰਾਜ ਮੈਂ ਕੁਛ ਵੀ ਨਹੀਂ ਸਾਂ ਤੇ ਬੜਾ ਵੱਡਾ ਆਪ ਜੀ ਨੇ ਬਣਾ ਦਿੱਤਾ।
ਕੌਣ ਕਰੈ ਸਮਤਾ ਕਿਸ ਭਾਂਤ,
ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਿਨਾਂ ਕੌਣ ਹੈ ਵਡਿਆਈ ਦੇਣ ਵਾਲਾ, ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਿਨਾਂ ਹੋਰ ਕੌਣ ਹੈ ਇਤਨੇ ਆਪਣੇ ਸਿੱਖਾਂ ਨੂੰ ਵਡਿਆਈ ਦੇਣ ਵਾਲਾ, ਆਪਣੇ ਸਿੱਖ ਦੀ ਨਿੱਕੀ ਜੀ ਸੇਵਾ ਦੇਖ ਕਰਕੇ ਕਿੱਡੀਆਂ ਬਖਸ਼ਿਸ਼ਾਂ ਕਰਨ ਵਾਲਾ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ।
ਕਾਲੂ ਜਾਣ ਲਈ ਤਿਸ ਕੀ ਗਤ,
ਕਾਲੂ ਨਾਥ ਨੇ ਜਾਣ ਲਿਆ ਵੀ ਇਹਦੇ ਕੋਲ ਵੀ ਰਿੱਧੀਆਂ ਸਿੱਧੀਆਂ ਜਦੋਂ ਆ ਗਈਆਂ।
ਬੂਜਤ ਪਯੋ ਸੁਨਾ ਵੋ ਬਾਲ,
ਉਹਨੇ ਬਾਲਕ ਨੂੰ ਪੁੱਛਿਆ ਭਾਈ ਬਾਲਕ ਤੂੰ ਸੁਣਾ ਮੈਨੂੰ,
ਆਪ ਗੁਰ ਦੁੱਤੀ ਰੂਪ ਕਿਸ ਥਲ ਹੈ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਹੜਾ ਦੂਸਰਾ ਸਰੂਪ ਹੈ ਉਹ ਕਿਹੜੇ ਥਾਂ ਹੈ,
ਉੱਠੇ ਕਿਦੋ ਬੈਠੇ ਕਿਤ ਚਾਲ,
ਮਹਾਰਾਜ ਕਿੱਥੇ ਉੱਠੇ ਨੇ ਕਿੱਥੇ ਖੜੇ ਨੇ ਕਿੱਥੇ ਚੱਲ ਰਹੇ ਨੇ, ਦੂਸਰਾ ਸਰੂਪ ਸਾਨੂੰ ਸੁਣਾ।
ਸਿਸ ਬੋਲਿਓ ਤੁਮ ਸੁਣੋ ਨਾਥ ਜੀ,
ਸਿਸ ਬੋਲਿਆ ਐ ਨਾਥ ਜੀ ਤੁਸੀਂ ਸੁਣੋ,
ਹਰਬ ਵਲਾਇਤ ਬਿਖੈ ਕਿਰਪਾਲ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ
ਪ੍ਰੇਮੀ ਤੁਰਕ ਗੁਰੂ ਕੋ ਮਨ ਹੈ,
ਮਹਾਰਾਜ ਮੱਕੇ ਦੇ ਵਿੱਚ ਗਏ ਹੋਏ ਨੇ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਬੜਾ ਪ੍ਰੇਮੀ ਸਿੱਖ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਯਾਦ ਕਰਨ ਵਾਲਾ, ਦਿਨ ਰਾਤੀ ਯਾਦ ਕਰਦਾ ਹੈ। ਉਹਨੇ ਜਾਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣ ਛੇਵੀਂ ਥਾਂ ਦੇ ਉੱਤੇ ਮਹਾਰਾਜ ਦੀ ਗੱਦੀ ਤੇ ਸੁਭਾਏ ਮਾਨ ਨੇ, ਉਹ ਮਨ ਦੇ ਵਿੱਚ ਚਿਤਵਨੀ ਕਰ ਰਿਹਾ ਹੈ ਮਹਾਰਾਜ ਕਿਰਪਾ ਕਰੋ ਮੈਨੂੰ ਦਰਸ਼ਨ ਦੇਵੋ।
ਦਿਨ ਸਿਮਰੇ ਬਹੁ ਬੇਨਤੀ ਨਾਲ,
ਮਹਾਰਾਜ ਉਹ ਬੇਨਤੀਆਂ ਕਰਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਕਰੋ ਆਪਣੇ ਦਰਸ਼ਨ ਬਖਸ਼ੋ।
ਸ਼੍ਰੀ ਨਾਨਕ ਗਾਦੀ ਪਰ ਜੋ ਹੈ,
ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਦੇ ਉੱਤੇ ਜਿਹੜਾ ਪੁਰਖ ਬੈਠਾ ਹੈ,
ਮੇਰੋ ਪ੍ਰੇਮ ਪਰਖ ਸੋ ਆਏ,
ਮੇਰਾ ਪ੍ਰੇਮ ਪਰਖ ਕੇ ਮੈਨੂੰ ਦਰਸ਼ਨ ਦੇਣ ਵਾਸਤੇ ਆਵੇ। ਐ ਨਾਥ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਪੁਰਖ ਨੂੰ ਦਰਸ਼ਨ ਦੇਣ ਵਾਸਤੇ ਉਸ ਮੱਕੇ ਦੇ ਵਿੱਚ ਗਏ ਹੋਏ ਹਨ।
ਜੇ ਦਰਸ਼ਨ ਕੋ ਕਰੈ ਕਿਰਤਾਰਥ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਸਿੱਖ ਦੇ ਥਾਈ ਦਰਸ਼ਨ ਦੇ ਕਰਕੇ ਉਹਨੂੰ ਨਿਹਾਲੋ ਨਿਹਾਲ ਕਰ ਰਹੇ ਹਨ।
ਕਾਮਲ ਕਰਾਮਾਤ ਸਮੁਦਾਈ,
ਐਸੀ ਕਰਾਮਾਤ ਦੇ ਸਹਿਤ ਉਹ ਕਾਮਲ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਿਰਪਾ ਪਾ ਕਰਕੇ ਉਸ ਬਾਲਕ ਦੇ ਵਿੱਚ ਵੀ ਐਸੀ ਕਰਾਮਾਤ ਆ ਗਈ। ਐਸੇ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ। ਤੇ ਇਹ ਜਿਹੜਾ ਕਾਲੂ ਨਾਥ ਹੈ ਨਾ, ਇਹਦੇ ਮਨ ਦੇ ਵਿੱਚ ਈਰਖਾ ਆ ਜਾਏਗੀ ਵੀ ਇਹ ਕਿਵੇਂ ਮੇਰੇ ਤੋਂ ਵੱਡਾ ਹੈ, ਤੇ ਪਹਿਲਾਂ ਹੀ ਲੈ ਗਿਆ, ਹੈ ਤੇ ਮੇਰਾ ਸਿੱਖ ਚੇਲਾ ਹੀ, ਤੇ ਮੇਰੇ ਤੋਂ ਪਹਿਲਾਂ ਕਿਵੇਂ ਲੈ ਗਿਆ ਕਰਾਮਾਤ। ਉਹ ਕਥਾ ਆਪ ਜੀ ਅੱਗੇ ਆਉਣ ਵਾਲੇ ਪ੍ਰਕਰਨ ਸਰਵਣ ਕਰਨਾ।